वेद बखान है माया मोह सुआए दूजे पाए हर नाम बसाया वे सारिया मन मूर्ख मिले सजाए जिन जियो पिंड दिता तिस कहो न चेतै सो देदा रिजक सवाहे जम का फाहा गलो ना कटिए फिर आवे जाए मन मूर्ख कछु ना सुझै मन मुख कछु ना सुझै अंदले पूर्व लिखिया कमाए पूरे भाग सतगुर मिले सुखदाता नाम बसै मन आए सुख मह सुन पैंदना सुख विहाए नानक सो नाम मन ना विसारिए जित दर सचै सोभा पाए श्लोक महला तीजा सतगुर सिर सुख पाया सच नाम गुणतास गुरमती आप पछाणिया राम नाम परदास सचो सच कमा बड़े आई बड़े पास जियो पेंड सब तिसका सिफत करे अरदास सच्चे शब्द सलाहना सुख सुख निवास जप तप संजम मन माह दिन नावे त्रिग जीवास गुरमति नाम न पाइए मन मुख मोहे बेनास ज्यों पावे त्यों राख तू नानक तेरा दास पौड़ी सब को तेरा तू सब सदा तू सब सब नारास सब तुद पासों मंग दे नित कर अरदास जिस तू देह तिस सब किस मिले एक ना दूर है पास तुद बाजह थाओ को नहीं जिस पासों मंगिए मन वेखो को निर्जास सब कुद नौ सुलाह दे दर गुरमुखानो परगास श्लोक महला पहला तीजा पढ़ पढ़ पांडित वेद बखाने माया मोह सुआए
वाहिगुरु जी का खालसा वाहिगुरु जी की फतह। परम सत्कार सम्मान योग गुरु रूप खालसा सात संगत जीओ साहिबे कमाल साहिबे जमाल पीरान पीर मीरान मीर सरवरे कायनात कुल आलम दे सुल्तान राजान राज पानान पान देवान देव उपमा महान दे समर्थ साहिब वाहिगुरु स्वरूप निरंकार स्वरूप पुरख भगवंत आप नारायण कलाकार सब जग महे परवरयाओ निरंकार आकार ज्योत जग मंडल करयाओ तन तन सतगुरु आद श्री गुरु ग्रंथ साहिब महाराज जी दी पावन पवित्र हजूरी विच हाजिर होके आप जी ने गुरु पंथ दे बजुर्ग कीर्तनिए भाई साहब भाई संत सिंह जी अते उना दे जत्थे पासों रस पिंडड़ा अमृत कीर्तन सरवन करके आनंद माणिया है। धन गुरु हरकृष्ण साहिब जी धन सतगुरु तेग बहादुर साहिब जी ने अपने दिल्ली दे कीर्तनिया नू कुछ ऐसी कृपालता कीती है भावे ओ साधारण जी बंदिश भी गायन करन पर दिल्ली दे कीर्तनिया दा एक अपना तरीका है अपना स्टाइल है अपना ढंग है। वाहिगुरु बख्शिश करे गुरु पंथ दे समुचे कीर्तनिया समुचे विद्वाना नू मेहरामता कर दिया हया होर सेहता होर गुण होर काबलीयत अते होर अपने दर कर दी सेवा दी दात बख्शिश करन। लड़ीवार जो इस स्थान दे गुरु प्यारे गुरु सवारे सेवकां वल्लों लड़ीवार कथा आरंभ करवाई गई है उस दे अज दा विचार करदे होयां श्री गुरु अमरदास जी महाराज विद्वानां नूं समझाउंदे हन क्योंकि ਹਜ਼ਾਰਾਂ ਲੋਕਾਂ ਦੀ ਬਜਾਏ ਜੇ ਇੱਕ ਵਿਦਵਾਨ ਨੂੰ ਸਮਝਾਇਆ ਜਾਵੇ ਤਾਂ ਇੱਕ ਵਿਦਵਾਨ ਨੂੰ ਰਸਤੇ 'ਤੇ ਲਿਆਉਣਾ, ਸੱਚੇ ਮਾਰਗ ਪਾਉਣਾ ਔਰ ਪ੍ਰਭੂ ਦੇ ਪਰਮਾਰਥ ਰਸਤੇ ਚਲਾਉਣਾ ਹਜ਼ਾਰਾਂ ਅਤੇ ਲੱਖਾਂ ਲੋਕਾਂ ਨੂੰ ਮਾਰਗ ਪਾਉਣ ਦੇ ਬਰਾਬਰ ਹੁੰਦਾ ਹੈ, ਕਿਉਂਕਿ ਉਹਨਾਂ ਦਾ ਜੀਵਨ ਬਾਕੀ ਲੋਕਾਂ ਲਈ ਪ੍ਰੇਰਨਾਦਾਇਕ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਬਾਬਾ ਬੁੱਢਾ ਜੀ ਨੇ ਅਰਜ਼ ਕਰ ਦਿੱਤੀ ਸੀ, ਹਜ਼ੂਰ ਅਜੇ ਵੀ ਇਸ਼ਨਾਨ ਦੀ ਜ਼ਰੂਰਤ ਹੈ, ਹਜ਼ੂਰ ਅਜੇ ਵੀ ਧਿਆਨ ਦੀ ਲੋੜ ਹੈ, ਹਜ਼ੂਰ ਅਜੇ ਵੀ ਟੋਕਰੀਆਂ ਢੋਵਾਂ, ਅਜੇ ਵੀ ਸੇਵਾ ਕਰਾਂ, ਅਜੇ ਵੀ ਘਾਹ ਖੋਤਾਂ। ਆਪ ਨੂੰ ਪਤਾ ਹੈ ਮੈਨੂੰ ਹੁਣ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਰਹੀ, ਆਪਨੇ ਕਿਰਪਾ ਕੀਤੀ ਹੈ, ਕਿਉਂਕਿ ਸਭ ਕੁਝ ਕਿਰਪਾਲਤਾ ਉੱਪਰ ਨਿਰਭਰ ਕਰਦਾ ਹੈ। ਗੁਰੂ ਕਿਰਪਾਲਤਾ ਕਰੇ, ਬਖਸ਼ਿਸ਼ ਕਰੇ ਤਾਂ ਸੱਚਮੁੱਚ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦੁਲੇ ਤ੍ਰਿਪਵਨ ਸੂਜਿਆ ਗੁਰ ਭੇਟ ਪੁਨੀਤਾ ਬਿਲਾਵਲ ਮਹੱਲਾ ਪੰਜਵਾਂ। ਜੋ ਕੁਝ ਇਸ ਸ਼ਬਦ ਅੰਦਰ ਵਰਣਨ ਕੀਤਾ ਗਿਆ ਹੈ ਉਹ ਗੁਰੂ ਦੀ ਕਿਰਪਾਲਤਾ ਦੁਆਰਾ ਹੈ, ਕਿਉਂਕਿ ਗੁਰੂ ਨੇ ਹੀ ਜਦੋਂ ਕਿਰਪਾ ਕੀਤੀ ਤੇ ਵਿਧੀ ਚੰਦ ਵਰਗਾ ਧਾੜਵੀ ਵੀ ਸਾਧੂ ਬਣ ਗਿਆ, ਮਹਾਨ ਗੁਰਮੁਖਤਾ ਦੀ ਪਦਵੀ ਤੱਕ ਪਹੁੰਚਿਆ। ਸਤਿਗੁਰੂ ਨੇ ਆਪਣਾ ਰੂਪ ਬਣਾ ਲਿੱਤਾ, ਕਿਉਂਕਿ ਕਿਸੇ ਵੀ ਧਾਰਮਿਕ ਸ਼ਖਸੀਅਤ ਦੀ ਦਇਆਲਤਾ ਕਿਰਪਾਲਤਾ ਤੋਂ ਪਹਿਲਾਂ ਸਤਿਗੁਰੂ ਦੀ ਕਿਰਪਾਲਤਾ ਦੀ ਲੋੜ ਹੈ, ਕਿਉਂਕਿ ਜੇ ਸਾਗਰ ਨਾ ਹੋਵੇ ਤਾਂ ਨਦੀਆਂ ਵਜੂਦ ਵਿੱਚ ਆਉਣ ਹੀ ਨਾ, ਜੇ ਸਾਗਰ ਨਾ ਹੋਵੇ ਤਾਂ ਨਦੀਆਂ ਸਮਾਨ ਕਿੱਥੇ। ਲੋਕ ਉਂਝੀ ਪਹਾੜ ਢਾ ਢਾ ਕੇ ਬੰਦ ਨਾ ਕਰ ਦੇਣ, ਕਿਉਂਕਿ ਉਹਨਾਂ ਦਾ ਪਾਣੀ ਫਿਰ ਕਿਧਰ ਜਾਵੇ। ਤਾਂਹੀਓ ਗੁਰੂ ਪਰਮੇਸ਼ ਸਿੱਖੀ ਨਾਤੈ ਜਿੱਤ ਵਡਿਆਈ, ਮਾਝ ਕੀ ਵਾਰ ਮਹੱਲਾ ਪਹਿਲਾ। ਹਰ ਮਹਾਂਪੁਰਸ਼ ਨਾਮ ਰਸੀਆ ਸਤਿਕਾਰ ਯੋਗ ਹੈ, ਪਰ ਪੰਥ ਵਿੱਚ ਉਹ ਮਹਾਂਪੁਰਖ ਪ੍ਰਵਾਨ ਹੈ ਜੋ ਪੰਥ ਦੀ ਮਰਿਆਦਾ ਵਿੱਚ ਚੱਲਦਾ ਹੈ। ਪਹਿਲਾਂ ਖੋ, ਕਿਉਂਕਿ ਮਰਿਆਦਾ ਹੀ ਤਾਂ ਮਹਾਨਤਾ ਹੈ, ਜੋ ਮਰਿਆਦਾ ਵਿੱਚ ਨਹੀਂ ਚੱਲ ਸਕਦਾ ਗੁਰੂ ਦੇ ਦਰ ਤੇ ਉਹ ਕਦੇ ਪ੍ਰਵਾਨ ਨਹੀਂ ਹੁੰਦਾ। ਜੀ ਆਪਨੇ ਕਿਰਪਾ ਕੀਤੀ ਹੈ, ਆਪਨੇ ਆਪਣਾ ਰੂਪ ਬਖਸ਼ ਦਿੱਤਾ ਹੈ, ਆਪਣੇ ਨਾਲ ਅਭੇਦ ਕਰ ਦਿੱਤਾ ਹੈ, ਅਜੇ ਵੀ ਮੈਂ ਵੇਲੇ ਕੁਵੇਲੇ ਨਹਾਵਾਂ ਧੋਵਾਂ, ਅਜੇ ਵੀ ਮੈਨੂੰ ਸੇਵਾ ਦੀ ਜ਼ਰੂਰਤ ਅਤੇ ਸੇਵਾ ਦੀ ਲੋੜ ਹੈ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਰਮਾਇਆ ਸੀ, ਬਾਬਾ ਜੀ ਆਪ ਦਾ ਤਾਂ ਮਨੋਰਥ ਹੈ, ਆਪ ਤਾਂ ਉਹ ਮਹਾਂਪੁਰਸ਼ ਹੋ, ਆਪ ਤੇ ਉਹ ਗੁਰਮੁਖ ਹੋ, ਆਪ ਤੇ ਉਹ ਗੁਰਸਿੱਖ ਹੋ, ਜਿਨ੍ਹਾਂ ਨੇ ਇੱਕ ਨੂੰ ਨਹੀਂ, ਦੋ ਨੂੰ ਨਹੀਂ, ਚਾਰ ਨੂੰ ਨਹੀਂ, ਸਾਰੀ ਸਿੱਖੀ ਨੂੰ ਅਗਵਾਈ ਦੇਣੀ। ਆਪਨੇ ਸਾਰੀ ਸਿੱਖੀ ਨੂੰ ਰੋਸ਼ਨੀ ਦੇਣੀ, ਆਪਨੇ ਸਾਰੀ ਸਿੱਖੀ ਦੀ ਅਗਵਾਈ ਕਰਨੀ ਹੈ। ਜੇ ਆਪ ਨਹੀਂ ਇਸ਼ਨਾਨ ਕਰੋਗੇ ਤੇ ਫਿਰ ਜਿਹੜੇ ਨਹੀਂ ਕਰਨਾ ਚਾਹੁੰਦੇ ਉਹ ਤੇ ਪਹਿਲਾਂ ਹੀ ਕਹਿਣਗੇ, ਜੀ ਜੇ ਬਾਬਾ ਬੁੱਢਾ ਨਹੀਂ ਨਹਾਉਂਦਾ ਅਸੀਂ ਕਿਉਂ ਨਹਾਈਏ। ਜੇ ਆਪ ਨਹੀਂ ਸੇਵਾ ਕਰੋਗੇ ਤੇ ਅਣਗਿਣਤ ਲੋਕ ਕਹਿਣਗੇ, ਜੇ ਬਾਬਾ ਬੁੱਢਾ ਸੇਵਾ ਨਹੀਂ ਕਰਦਾ ਅਸੀਂ ਸੇਵਾ ਕਿਉਂ ਕਰੀਏ। ਖਿਮਾ ਕਰਨਾ, ਗੁਰੂ ਦੀ ਚਰਨ ਸ਼ਰਨ ਵਿੱਚ ਅਸੀਂ ਬਹੁਤੇ ਇੱਛਾਵਾਂ ਲੈ ਕੇ ਆਉਂਦੇ ਹਾਂ, ਨਾਮ ਵਾਸਤੇ ਕੇਸਾਂ ਸਵਾਸਾਂ ਲਈ, ਸਿੱਖੀ ਦੀ ਯਾਚਨਾ ਕਰਨ ਲਈ ਤੇ ਬਹੁਤ ਥੋੜੇ ਆਉਂਦੇ ਹਨ। ਬੇਨਤੀ ਕੀਤੀ ਜਾ ਰਹੀ, ਜੇ ਆਪ ਸੇਵਾ ਨਹੀਂ ਕਰੋਗੇ ਤਾਂ ਬਹੁਤ ਸਾਰੇ ਲੋਕ ਫਿਰ ਵਿਹਲੜ ਰਹਿਣ ਲੱਗ ਪੈਣਗੇ, ਕਿਉਂਕਿ ਪੁਰਾਣੇ ਲੋਕ ਇਹ ਕਿਆ ਕਰਦੇ ਸਨ, ਬਈ ਧਰਮਸ਼ਾਲਾ ਦਾ ਜਿਹੜਾ ਪ੍ਰਸ਼ਾਦਾ ਹੈ ਇੱਕ ਤਾਂ ਰੋਗੀ ਰੱਖਦਾ, ਇੱਕ ਹੱਡੀਆਂ ਨੂੰ ਗਾਲਦਾ ਤੇ ਇੱਕ ਆਦਮੀ ਨੂੰ ਕੰਮ ਨਹੀਂ ਕਰਨ ਦਿੰਦਾ। ਪਿਆਲਾ ਖੋ, ਆਲਸ ਸਰੀਰ ਨੂੰ ਤਰੋਗ, ਤੇ ਫਿਰ ਇਹ ਚੀਜ਼ਾਂ ਸੇਵਾ ਨਾ ਕੀਤੇ ਤੋਂ ਬਿਨਾਂ ਆਉਂਦੀਆਂ ਨੇ, ਤੇ ਜੇ ਸੇਵਾ ਮਨੁੱਖ ਕਰਨ ਲੱਗ ਪਵੇ ਤੇ ਇਹੋ ਹੀ ਗੁਰੂ ਕੇ ਲੰਗਰ ਦਾ ਪ੍ਰਸਾਦ ਔਸ਼ਧੀ ਬਣ ਜਾਂਦਾ ਹੈ, ਦਵਾਈਆਂ ਬਣ ਜਾਂਦਾ ਹੈ। ਦਵਾਈਆਂ ਔਸ਼ਧੀਆਂ ਦੇ ਮੁਕਾਬਲੇ ਤੇ ਕੁਛ ਨਹੀਂ ਕਰ ਸਕਦੀਆਂ। ਬਾਬਾ ਜੀ ਆਪਨੇ ਸਿੱਖੀ ਦੀ ਅਗਵਾਈ ਕਰਨੀ, ਆਪਨੇ ਸਿੱਖੀ ਨੂੰ ਪ੍ਰੇਰਨਾ ਦੇਣੀ ਹੈ। ਬੇਸ਼ੱਕ ਕਿਸੇ ਟੀਚਰ ਨੂੰ ਭੁਲਾਵੇਂ ਅੱਖਰ ਪੜ੍ਹਨ ਦੀ ਲੋੜ ਨਹੀਂ, ਉਹਨੂੰ 35 ਅੱਖਰ ਪਹਿਲੇ ਪੜ੍ਹਨ ਦੀ ਲੋੜ ਨਹੀਂ, ਉਹ ਪਰ ਫਿਰ ਵੀ ਉਹ ਕਹਿੰਦਾ ਊੜਾ, ਫਿਰ ਵੀ ਕਹਿੰਦਾ ਐੜਾ, ਫਿਰ ਵੀ ਉਹ ਕਹਿੰਦਾ ਸੱਸਾ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਦੇ ਪਾਸ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੜ੍ਹਨ ਭੇਜਿਆ ਤਾਂ ਪਹਿਲਾਂ ਬਾਬਾ ਜੀ ਨੇ ਆਖਿਆ ਸੀ ਜੀ ਸਾਹਿਬਜ਼ਾਦਾ ਜੀ ਕਹੋ ਊੜਾ, ਤੇ ਫਿਰ ਹਜ਼ੂਰ ਵੀ ਪਿੱਛੇ ਹੌਲੀ ਜੀ ਕਹਿੰਦੇ ਸਨ ਊੜਾ। ਫਿਰ ਬਾਬਾ ਜੀ ਨੇ ਆਖਿਆ ਸਾਹਿਬਜ਼ਾਦਾ ਜੀ ਕਹੋ ਐੜਾ, ਫਿਰ ਹਜ਼ੂਰ ਪਿੱਛੇ ਬੋਲਦੇ ਸਨ ਐੜਾ, ਜਿਵੇਂ ਛੋਟਾ ਬੱਚਾ ਬੋਲਦਾ। ਪਹਿਲੇ ਦਿਨ ਉਹਨਾਂ ਨੂੰ 35 ਅੱਖਰ ਲਿਖ ਕੇ ਬਾਬਾ ਬੁੱਢਾ ਜੀ ਨੇ ਪੜ੍ਹਾਏ ਤੇ ਫਿਰ ਸਮਝਾਇਆ ਵੀ ਕੱਲ ਇਹ ਤੁਹਾਨੂੰ ਲਿਖਣੇ ਦੱਸਾਂਗੇ। ਅਗਲੇ ਦਿਨ ਉਹਨਾਂ ਨੇ ਕਲਮ ਲੈ ਕੇ ਪੈਨਸਲ ਲੈ ਕੇ ਫਿਰ ਪੂਰਨੇ ਪਾਏ ਫੱਟੀ ਦੇ ਉੱਪਰ, ਤਖਤੀ ਦੇ ਉੱਪਰ। ਤਾਂ ਬਾਬਾ ਜੀ ਜਿਵੇਂ ਆਪ ਇਹ ਸਾਰਾ ਕੁਝ ਪੜ੍ਹੇ ਹੋ, ਪੜ੍ਹਨ ਦੀ ਜ਼ਰੂਰਤ ਨਹੀਂ, ਪਰ ਜਿਸ ਨੂੰ ਤੁਸਾਂ ਪੜ੍ਹਾਉਣਾ ਹੈ ਉਹਦੇ ਅੱਗੇ ਅੱਗੇ ਤੇ ਬੋਲੋਗੇ ਤਾਂ ਹੀ ਕੋਈ ਪੜ੍ਹੇਗਾ। ਹਰ ਮਾਸਟਰ ਨੂੰ, ਹਰ ਟੀਚਰ ਨੂੰ, ਹਰ ਉਸਤਾਦ ਨੂੰ ਪਹਿਲਾਂ ਆਪ ਪੜ੍ਹਨਾ ਪੈਂਦਾ ਹੈ। ਮੁਹਾਰਨੀ ਦੇ ਅੱਖਰ ਪਹਿਲੇ ਅੱਖਰ, ਆਰੰਭਕ ਅੱਖਰ ਉਹ ਆਪ ਉਚਾਰਨ ਕਰਦਾ ਹੈ। ਬਾਬਾ ਜੀ ਹੀ ਆਪ ਸਾਰੀ ਸਿੱਖੀ ਦੇ ਉਸਤਾਦ ਹੋ, ਆਪ ਸਾਰੀ ਸਿੱਖੀ ਦੀ ਅਗਵਾਈ ਕਰਨ ਵਾਲੇ, ਆਪਨੇ ਸਾਰੀ ਸਿੱਖੀ ਨੂੰ ਪੜ੍ਹਾਉਣਾ। ਇਸ ਲਈ ਭਾਵੇਂ ਆਪ ਨੂੰ ਜ਼ਰੂਰਤ ਨਾ ਵੀ ਹੋਵੇ, ਫਿਰ ਵੀ ਗੁਰਮੁਖ ਨਾਮ ਦਾਨ ਇਸ਼ਨਾਨ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ, ਇਹ ਸੀ ਸਿੱਖੀ ਦਾ ਉਪਦੇਸ਼ ਜੋ ਗੁਰੂ ਨਾਨਕ ਦੇਵ ਜੀ ਨੇ ਤਿਆਗੀਆਂ ਨੂੰ ਦਿੱਤਾ। ਇਹ ਸੀ ਸਿੱਖੀ ਦਾ ਸਿਧਾਂਤ ਜੋ ਗੁਰੂ ਨਾਨਕ ਦੇਵ ਜੀ ਨੇ ਵੈਰਾਗੀਆਂ ਨੂੰ ਦਿੱਤਾ। ਇਹ ਸੀ ਸਿੱਖੀ ਦਾ ਆਦਰਸ਼ ਜੋ ਗੁਰੂ ਨਾਨਕ ਦੇਵ ਜੀ ਨੇ ਕਰਾਮਾਤੀਆਂ ਨੂੰ, ਯੋਗੀਆਂ ਨੂੰ ਦਰਸਾਉਂਦਿਆਂ ਕਿਹਾ, ਮੈਨੂੰ ਯੋਗ ਪ੍ਰਵਾਨ ਨਹੀਂ, ਨਾ ਮੈਨੂੰ ਯੋਗ ਦੀਆਂ ਲੰਬੇਰੀਆਂ ਜੱਟਾਂ ਦੀ ਲੋੜ ਹੈ, ਨਾ ਹੀ ਮੈਨੂੰ ਪੰਛੀਆਂ ਦੇ ਵਾਂਗ ਯੋਗੀਆਂ ਦੁਆਰਾ ਪ੍ਰਾਪਤ ਹੋਣ ਵਾਲੀਆਂ ਸਿੱਧੀਆਂ ਦੁਆਰਾ ਉਡਾਰੀਆਂ ਮਾਰਨ ਦੀ ਲੋੜ ਹੈ। ਉੱਡਣਾ ਹੀ ਤੇ ਮਨੁੱਖਤਾ ਤੇ ਮਨੁੱਖ ਦੀ ਮਹਾਨਤਾ ਨਹੀਂ, ਪੰਛੀ ਵੀ ਉਡਾਰੀਆਂ ਮਾਰਦੇ ਨੇ। ਮੈਨੂੰ ਤੇ ਜ਼ਰੂਰਤ ਹੈ ਨਾਮ ਦੀ, ਦਾਨ ਦੀ ਤੇ ਇਸ਼ਨਾਨ ਦੀ। ਮੈਂ ਤੇ ਉਹਨੂੰ ਮਹਾਨ ਮਨੁੱਖ ਸਮਝਦਾ ਹਾਂ ਜਿਹੜਾ ਗੁਰਮੁਖ ਹੋਵੇ, ਤੇ ਗੁਰਮੁਖ ਉਹ ਹੈ ਜੋ ਨਾਮ ਦਾਨ ਤੇ ਇਸ਼ਨਾਨ ਤਿੰਨੇ ਕਰਦਾ ਹੋਵੇ। ਪਿਆਲਾ ਇਹ ਗੁਰੂ ਨਾਨਕ ਦੇਵ ਜੀ ਦਾ ਆਦਰਸ਼ ਤੁਸਾਂ ਸਾਰੀ ਸਿੱਖੀ ਨੂੰ ਬਖਸ਼ਣਾ ਤਾਂ ਬੇਨਤੀ ਕਰ ਰਹੇ ਸਾਂ। ਅਸੀਂ ਜੋ ਵਿਚਾਰ ਕਰ ਰਹੇ ਸਾਂ, ਇੱਕ ਵਿਦਵਾਨ ਨੂੰ ਸਮਝਾ ਦੇਣਾ ਹਜ਼ਾਰਾਂ ਲੋਕਾਂ ਨਾਲੋਂ ਬਿਹਤਰ ਹੈ, ਕਿਉਂਕਿ ਉਹ ਹਜ਼ਾਰਾਂ ਲੋਕਾਂ ਨੂੰ ਫਿਰ ਅਗਵਾਈ ਦੇ, ਹਜ਼ਾਰਾਂ ਲੋਕਾਂ ਨੂੰ ਚੰਗਿਆਈਆਂ ਸਿਖਾਉਂਦਾ ਹੈ, ਆਦਰਸ਼ ਸਮਝਾਉਂਦਾ ਹੈ। ਗੁਰੂ ਅਮਰਦਾਸ ਜੀ ਦੇ ਪਾਸ ਇੱਕ ਵਿਦਵਾਨ ਪੰਡਿਤ ਕਾਸ਼ੀ ਤੋਂ ਆਇਆ ਤੇ ਉਹਨੂੰ ਆਪਣੀ ਵੇਦ ਵਿਦਿਆ ਦਾ ਅਭਿਮਾਨ ਹੈ ਤੇ ਨਾਲੇ ਇਹ ਵਿਚਾਰੇ ਨੂੰ ਝੋਰਾ ਕਿ ਮੈਂ ਇੰਨਾ ਪੜ੍ਹਿਆ ਲਿਖਿਆ ਹਾਂ ਤੇ ਮੈਨੂੰ ਕੋਈ ਨਮਸਤੇ ਰਾਮ ਸਤ ਵੀ ਨਹੀਂ ਕਹਿੰਦਾ। ਗੋਇੰਦਵਾਲ ਵਿੱਚ ਆਇਆ ਹਾਂ, ਕਿਸੇ ਮੈਨੂੰ ਰਾਮ ਰਾਮ ਵੀ ਨਹੀਂ ਆਖਿਆ ਕਿ ਪੰਡਿਤ ਜੀ ਰਾਮ ਰਾਮ, ਪੁਰੋਹਿਤ ਜੀ ਰਾਮ ਰਾਮ, ਮਿਸਰ ਜੀ ਰਾਮ ਰਾਮ, ਦਾਦਾ ਰਾਮ ਰਾਮ, ਕਿਉਂਕਿ ਪੁਰੋਹਿਤ ਨੂੰ ਇਹਨਾਂ ਨਾਵਾਂ ਨਾਲ ਹੀ ਪੁਰਾਣੇ ਲੋਕ ਬੁਲਾਇਆ ਕਰਦੇ ਸਨ। ਮੈਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ। ਤੇ ਇਹ ਜੋ ਸਿੱਖਾਂ ਦੇ ਗੁਰੂ ਨੇ ਕੋਈ ਬਹੁਤੇ ਪੜ੍ਹੇ ਲਿਖੇ ਨਹੀਂ ਹਨ, ਕਿੰਨੀ ਮਾਨਤਾ ਹੈ, ਕਿੰਨੇ ਰਾਜੇ ਕਦਮਾਂ ਤੇ ਝੁਕਦੇ ਨੇ, ਅਕਬਰ ਵਰਗੇ ਸੁਲਤਾਨ ਸਜਦਾ ਕਰਦੇ ਹਨ। ਆਇਆ ਹੈ ਸ਼ਰਨ ਵਿੱਚ ਪਰ ਅਭਿਮਾਨ ਲੈ ਕੇ ਆਇਆ ਹੈ। ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਇਆ ਹੈ ਪਰ ਹਉਮੈ ਲੈ ਕੇ ਆਇਆ ਹੈ, महान सूफी संत उमर ख्याम इस ईरान के महापुरुष ने आख्या सी, दुनिया के लोगो खुदा दी मस्जिद विच जांदे हो? जी हां। कह लगे फिर जुती दे समेत जांदे हो? जुती समेत जांदे हो? जी नहीं। खुदा दी मस्जिद विच जांदे हां मगर जोड़ा उतार के जांदे हां। ते उमर ख्याम कहन लगे एक होर गल भी करया करो, एक होर चीज भी जोड़ियां विच छड़ जाया करो, जुतियां दे नाल रख जाया करो। कहन लगे कि अगे अपनी सियाणप ते अपनी खुदी ते अपना तकबर प्याला खो। सूफी संत उमर ख्याम प्याला खो, क्योंकि ईरान के अनेक सूफी फकीरां विच्चों विद्वानां विच्चों उमर ख्याम नूं बड़ा सन्मान बड़ा सत्कार हासिल है, क्योंकि विद्वता दे नाल बंदगी होवे भगती होवे ते फिर परवानता हुंदी है, फिर महानता हुंदी है। इसलिए पंथ विच ओह ही व्यक्तियां ओह शख्सियतां सत्कार योग ने जो गुरमत मार्ग दे अंदर चलते रहे, जिन्हां ने गुरु आशे मुताबिक गुरु दे हुक्म मुताबिक अपना जीवन ढालिया। विद्वान है पर मन विच आमे है, आया जरूर है गुरु की शरण विच, मन नीवा करके नहीं आया, अहंकार दे नाल आया है। पर वो की जाने गुरु दरबार वे जेड़ा हलीमी विच आउंदा है वो बख्शिया लै जांदा है। इत्थे ते आदर्श है सारे अनुची सुना के क्या जांदा है, सारे पढ़ो। सुखी बसे मस्कीनिया आप निवार तले, बड़े बड़े अहंकारिया नानक गर्भ गले। गौड़ी सुखमनी महला पंजवा। इसलिए इस पासे होर ज्यादा ना जांदियां होया, क्योंकि सलोक का विचार भी करना है जो इत्थे मर्यादा है, पर यह मर्यादा किसी एक व्यक्ति की बनाई नहीं। गुर शब्द की कथा होवे ये पंथ की मर्यादा दे रहे, तिवें तिवें होर लोग ज्यादा प्रफुल्लित होंदे रहे, होर पखंड वधदा रहा, होर लोगों नूं बाणी का आसरा लैके बाणी की तुक लैके गुमराह करन लग पे, क्योंकि असां गुरबाणी की कथा इतिहास की कथा छड़ दित्ती ते बाकी लोगों ने अपना लीती। तां बेनती कर रहे सां, पंडित विद्वान आया है, आया भी काशी तो है, ते काशी का ते नाम बड़ा मशहूर सी प्रसिद्ध सी। जिमें अगे लोग क्या क्या करते सन, अगे जिन्हें लाहौर नहीं वेख्या वह जमया ही नहीं। ते बंदा हर बंदा यह गल कही जाता सी, भाई बस मैं लाहौर जाके आया हाँ, मैं लाहौर जाके आया हाँ। पर किसी साधक ने आख्या सी, किसी दरवेश ने आख्या सी, नहीं अमृतसर के मुकाबले ते लाहौर की है। उदों जदों लोग कहिंदे सन लो जी ये नवा शहर बना रहे ने, इत्थे किन्ने आउणा है, किन्ने जाना है, इत्थे किदा व्यापार चलेगा। लाहौर नजदीक है, उधर दिल्ली है, दिल्ली वाले इधर किथे आउणगे? ते लोग जिहड़े इधरों काबल वालों आणगे, पिशावर तो आणगे, पिंडी वालों आणगे, मुल्तानों आणगे, वह लाहौर छड के अमृतसर दौड़ थोड़ा जाणगे। पर नाल अमृतसर दियां बन रहियां आबाद हो रही गलियां विच एक सूफी कह रहा सी, एक मुसलमान फकीर कह रहा सी, हम लाहौर भी हो आए हैं और दिल्ली भी घूमे हैं, मगर ऐ यार तेरी गली है। प्याला खोल। कितने ते लोग कहते सन जिन्हें लाहौर नहीं देखा, जिमें अजकल साडे लोगों में आम प्रचलित है, जेड़ा कीर्तनिया जा कथाकार बारले मुल्कां विच इक अद्धी वारी ना होके जावे वो समझदा है पता नहीं आपां अपने ते कोई वाहिगुरु नाराज हो गया, अपने ते किते वाहिगुरु की कृपा हो गई है। ते जेड़ा इधरों हो जावे फिर वह जरा होर रंग विच हुंदा है, भी हम भी अब इंपोर्टेड हो गए हैं। प्याला खो। पर यह तो बख्शिश है, अकाल पुरख वाहिगुरु जी की पिछे सुन आए हैं असां, करमी सतगुर पाई है ना नेड़े ना दूर, नानक सतगुर ता मिले जा मन रह हदूर। श्री राग की बात महला तीजा, ਮਨ ਦੀ ਹਜ਼ੂਰੀ ਦਾ ਤੁਲਕ ਹੈ ਜਿੱਥੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਾਣਾ ਪਾਣੀ ਲਿਖਿਆ ਹੈ, ਉੱਥੇ ਉੱਥੇ ਵਾਤਾਵਰਨ ਚੱਲਦਾ ਹੈ, ਉੱਥੇ ਉੱਥੇ ਮਨੁੱਖ ਰਹਿੰਦਾ ਹੈ। ਕਿਉਂਕਿ ਫਿਰ ਵੀ ਬੁਲਾਨੇ ਸੇ ਵੀ ਉਨਕੋ ਬੁਲਾਇਆ ਨਹੀਂ ਜਾਤਾ, ਉਨਕੀ ਹਸੀ ਯਾਦੋਂ ਕਾ ਸਾਇਆ ਨਹੀਂ ਜਾਤਾ। ਆਪਣਾ ਹੀ ਇਹ ਸ਼ੇਰ ਹੈ, ਮਹਾਂਪੁਰਸ਼ਾਂ ਦੇ ਸੰਬੰਧ ਵਿੱਚ ਲਿਖਿਆ ਸੀ। ਖਿਆਲ ਆਇਆ ਮੈਨੂੰ, ਸਾਲ ਕੁ ਹੋਇਆ ਸੀ, ਵੱਡੇ ਮਹਾਰਾਜ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਚਰਨਾਂ ਵਿੱਚ ਪਹੁੰਚਿਆ ਤਾਂ ਅੰਮ੍ਰਿਤਸਰ ਅਕਾਲ ਰੈਸਟ ਹਾਊਸ ਦੇ ਇੱਕ ਕਮਰੇ ਵਿੱਚ ਸ਼ਾਮ ਨੂੰ ਉਹਨਾਂ ਦੇ ਚਰਨ ਦਬਾ ਰਿਹਾ ਸਾਂ। ਕਿਉਂਕਿ ਸਾਡੇ ਉਸਤਾਦ ਦਾ ਵੈਦ ਜੀ ਦਾ ਹੁਕਮ ਹੁੰਦਾ ਸੀ, ਭਾਵੇਂ ਅਸੀਂ ਬਹੁਤ ਛੋਟੇ ਛੋਟੇ ਬੱਚੇ ਸਾਂ, 9 ਜਾਂ 10 ਸਾਲ ਦੀ ਉਮਰ ਭਲਾ ਕੀ ਹੁੰਦੀ ਹੈ, ਤੇ ਏਡੀਆਂ ਸ਼ਖਸੀਅਤਾਂ ਨੂੰ ਸਾਡੇ ਵਰਗਿਆਂ ਦੀ ਸੇਵਾ ਨਾਲ ਫਰਕ ਵੀ ਕੀ ਪੈਂਦਾ। ਪਰ ਹੁਕਮ ਹੁੰਦਾ ਸੀ, ਅਸੀਂ ਚਲੇ ਜਾਂਦੇ ਸਾਂ। ਤਾਂ ਮੈਂ ਇਕੱਲਾ ਹੀ ਸਾਂ, ਬਾਬਾ ਠਾਕਰ ਸਿੰਘ ਜੀ ਬਾਹਰ ਆਪਣਾ ਪ੍ਰਸ਼ਾਦ ਛਕ ਰਹੇ ਸਨ, ਤੇ ਮੈਂ ਕੋਈ ਸੋਚ ਰਿਹਾ ਸਾਂ। ਛੱਡ ਕਹਿਣ ਲੱਗੇ, ਭੁਜੰਗੀਆ ਕੀ ਸੋਚਣਾ? ਮੈਂ ਕਿਹਾ ਜੀ ਕੁਛ ਨਹੀਂ, ਕੁਝ ਤੇ ਸੋਚਣਾ। ਵੱਡੀਆਂ ਸ਼ਖਸੀਅਤਾਂ ਨੇ, ਜੇ ਨਿਵਾਜਣ ਤਾਂ ਭਾਵੇਂ ਕੀੜੀ ਨੂੰ ਨਿਵਾਜ ਦੇਣ, ਜੇ ਬੁਲਾਉਣ ਤਾਂ ਭਾਵੇਂ ਛੋਟੇ ਜੇ ਬੱਚੇ ਨੂੰ ਬੁਲਾਉਣ, ਨਾ ਬੁਲਾਉਣ ਤਾਂ ਭਾਵੇਂ ਰਾਜਿਆਂ ਨੂੰ ਵੀ ਨਾ ਬੁਲਾਉਣ। ਔਰ ਅੱਖਾਂ ਨਾਲ ਦੇਖਿਆ ਹੈ, ਪਿਆਲਾ ਖੋਲ੍ਹ ਆ ਪਟਿਆਲਾ ਰਾਜਿਆਂ ਦੇ ਪਰਿਵਾਰ ਜਾਣਾ ਤਾਂ ਆਪਣੇ ਆਗਿਆ ਹੀ ਨਾ ਦੇ, ਕਮਰੇ ਵਿੱਚ ਦਾਖਲ ਹੋਣ ਤੋਂ ਵੀ ਰੋਕ ਦੇਣਾ, ਬੇਨਤੀ ਤੇ ਕਹਿਣਾ ਅਸੀਂ ਗਰੀਬ ਸਿੱਖਾਂ ਬਈ, ਇੱਥੇ ਗੁਰੂ ਘਰ ਦੀ ਸੇਵਾ ਪੜ੍ਹਨ ਪੜਾਉਣ ਗੁਰੂ ਦੀ ਵਿਦਿਆ ਦਾ ਪ੍ਰੋਗਰਾਮ ਹੈ। ਕਹਿਣ ਲੱਗੇ ਸੋਚਣਾ ਤੇ ਹੈ। ਮੈਂ ਕਿਹਾ ਜੀ ਕਾਹਦਾ ਸੋਚਣਾ ਹੈ? ਨਹੀਂ, ਫਿਰ ਤੀਸਰੀ ਵਾਰੀ ਕਹਿਣ ਲੱਗੇ, ਨਹੀਂ ਕੁਝ ਸੋਚਣਾ। ਤਾਂ ਫਿਰ ਉੱਥੇ ਹੁਣ ਕਹਿਣਾ ਹੀ ਪੈਣਾ ਸੀ। ਮੈਂ ਕਿਹਾ ਜੀ ਸਾਡਾ ਕਾਹਦਾ ਨਿਤਨੇਮ ਕਰਨਾ, ਸਾਡਾ ਕਾਹਦਾ ਪਾਠ ਕਰਨਾ, ਸਾਡੀ ਕਾਹਦੀ ਪੜ੍ਹਾਈ, ਸਾਡੀ ਕਾਹਦੀ ਸੇਵਾ? ਕਹਿਣ ਲੱਗੇ ਕਿਉਂ? ਮੈਂ ਕਿਹਾ ਲੋਕਾਂ ਦੇ ਕੱਪੜੇ ਪਾਉਂਦੇ ਹਾਂ, ਲੋਕਾਂ ਦਾ ਖਾਂਦੇ ਹਾਂ, ਲੋਕਾਂ ਦੀਆਂ ਪੁਸਤਕਾਂ ਤੋਂ ਪੜ੍ਹਦੇ ਹਾਂ। ਪਹਿਲਾਂ ਤਾਂ ਕੁਝ ਹੁੰਦਾ ਹੀ ਨਹੀਂ, ਪਰ ਜੋ ਕੁਝ ਹੁੰਦਾ ਉਹ ਤੇ ਸਭ ਲੋਕਾਂ ਦਾ ਹੀ ਹੈ। ਬੜੇ ਪਿਆਰ ਨਾਲ ਕਹਿਣ ਲੱਗੇ, ਅੱਜ ਤੋਂ ਇਹ ਨਹੀਂ ਵਹਿਮ ਕਰਨਾ, ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡਾ ਦਾਣਾ ਪਾਣੀ ਥਾਂ ਥਾਂ ਲਿਖ ਦਿੱਤਾ ਹੈ, ਸਾਨੂੰ ਕੋਈ ਨਹੀਂ ਦਿੰਦਾ, ਨਾ ਕੋਈ ਸਾਡੀ ਸੇਵਾ ਕਰਦਾ, ਅਸਾਂ ਕਿਸੇ ਨੂੰ ਦੇਣਾ ਕੀ? ਇਹ ਸਾਡੇ ਪਾਸ ਹੈ ਵੀ ਕੀ? ਇਹ ਤੇ ਸਤਿਗੁਰੂ ਦੇ ਨਾਮ ਤੇ ਦਿੰਦੇ ਨੇ, ਔਰ ਸਤਿਗੁਰੂ ਹੀ ਉਹਨਾਂ ਨੂੰ ਬਖਸ਼ਿਆ ਕਰਦਾ। ਅੱਗੇ ਤੋਂ ਵਹਿਮ ਨਹੀਂ ਕਰਨਾ, ਇਹ ਵਾਹਿਗੁਰੂ ਨੇ ਸਾਡੀ ਰੋਟੀ ਥਾਂ ਥਾਂ ਤੇ ਲਿਖ ਦਿੱਤੀ ਹੈ। ਪਿਆਲਾ ਖੋਲ੍ਹ, ਇਹ ਅਕਾਲ ਪੁਰਖ ਵਾਹਿਗੁਰੂ ਦੀ ਇੱਛਾ ਹੈ, ਅਰਦਾ ਹੈ। ਉਦੋਂ ਤੋਂ ਲੈ ਕੇ ਫਿਰ ਆਹ ਦਿਨ ਆਣ, ਹੁਣ ਨਹੀਂ ਕਦੇ ਸੋਚੀਦਾ, ਵਰਨਾ ਜਦੋਂ ਨਵੇਂ ਨਵੇਂ ਗਏ ਸਾਂ ਤੇ ਜਦੋਂ ਘਰਾਂ ਵਿੱਚ ਲੋਕਾਂ ਦੇ ਪ੍ਰਸ਼ਾਦ ਛਕਣ ਜਾਣਾ, ਅਸੀਂ ਛੁਪ ਕੇ ਪਿੱਛੇ ਸਭ ਤੋਂ ਪਿੱਛੇ ਲੁਕ ਜਾਣਾ, ਵੀ ਜਿਹੜੇ ਪਹਿਲਾਂ ਜਾਂਦੇ ਨੇ ਉਹਨਾਂ ਨੂੰ ਤੇ ਸੰਗਤ ਦੇਖਦੀ ਹੈ, ਤੇ ਜਿਹੜੇ ਪਿੱਛੋਂ ਜਾਂਦੇ ਨੇ ਉਹਨਾਂ ਨੂੰ ਕੋਈ ਨਹੀਂ ਦੇਖਦਾ। ਪਰ ਉਹਨਾਂ ਨੂੰ ਪਤਾ ਸੀ ਬਈ ਇਹ ਤਾਂ ਸਾਰੀ ਉਮਰ ਦਾ ਕੰਮ ਹੈ, ਸਾਰੀ ਉਮਰ ਤੂੰ ਸੰਗਤਾਂ ਦੇ ਜੂਠੇ ਜੂਠੇ ਟੁਕੜੇ ਖਾਣੇ ਨੇ, ਹੁਣ ਤੂੰ ਵਹਿਮ ਕਰੇਗਾ ਤਾਂ ਗੱਲ ਕਿਵੇਂ ਚ ਬਣੇਗੀ? ਪਿਆਲਾ ਖੋਲ੍ਹ। ਅਸੀਂ ਵਿਚਾਰ ਕਰ ਰਹੇ ਸਾਂ ਕਿ ਇਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੈ, ਮਿਹਰਾਮਤ ਹੈ, ਆਇਆ ਹੈ ਗੋਇੰਦਵਾਲ ਵਿੱਚ, ਜਿੱਥੇ ਇੱਕ ਵਾਰੀ ਗੁਰੂ ਅਮਰਦਾਸ ਜੀ ਦਾ ਦਰਸ਼ਨ ਹੋ ਜਾਵੇ ਤੇ ਫਿਰ ਜਨਮਾਂ ਜਨਮਾਂਤਰਾਂ ਯੁਗਾਂ ਯੁਗਾਂ ਦੇ ਸਾਲਾਂ ਦੇ ਦੁੱਖ ਦੂਰ ਚਲੇ ਜਾਂਦੇ ਨੇ। ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਜੋ ਸਵਈਏ ਭੱਟਾ ਨੇ ਲਿਖੇ ਨੇ ਉਹਦੇ ਵਿੱਚ ਗੁਰੂ ਅਮਰਦਾਸ ਜੀ ਤੇ ਗੋਇੰਦਵਾਲ ਦਾ ਵੀ ਉਹ ਮੁੜ ਮੁੜ ਜ਼ਿਕਰ ਕਰਦੇ ਹਨ, ਕਿਉਂਕਿ ਗੋਇੰਦਵਾਲ ਦੀ ਦੇਣ ਹੈ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਮਹਾਰਾਜ। ਗੋਇੰਦਵਾਲ ਨੇ ਸਿੱਖੀ ਤੇ ਸੰਸਾਰ ਨੂੰ ਬਹੁਤ ਕੁਝ ਦਿੱਤਾ ਹੈ। ਗੋਇੰਦਵਾਲ ਨੇ ਦਿੱਤਾ ਗੁਰੂ ਰਾਮਦਾਸ ਸੋਢੀ ਸੁਲਤਾਨ, ਗੁਰੂ ਗੋਇੰਦਵਾਲ ਨੇ ਦਿੱਤਾ ਦੋਹਿਥਾ ਬਾਣੀ ਕਾ ਬੋਹਿਥਾ ਧੰਨ ਗੁਰੂ ਅਰਜਨ ਸਾਹਿਬ। ਗੋਇੰਦਵਾਲ ਨੇ ਦਿੱਤੀਆਂ ਸੰਸਾਰ ਨੂੰ ਗੁਰਬਾਣੀ ਦੀਆਂ ਪੋਥੀਆਂ, ਜਿਨ੍ਹਾਂ ਤੋਂ ਗੁਰੂ ਅਰਜਨ ਦੇਵ ਜੀ ਨੇ ਕਲਯੁਗ ਦਾ ਜਹਾਜ਼ ਧੰਨ ਗੁਰੂ ਗ੍ਰੰਥ ਸਾਹਿਬ ਕਾਇਮ ਕੀਤਾ। ਪਿਆਲਾ ਖੋਲ੍ਹ, ਬਹੁਤ ਕੁਝ ਦਿੱਤਾ ਹੈ ਗੋਇੰਦਵਾਲ ਨੇ। ਇਸ ਲਈ ਉਹ ਕਹਿੰਦੇ ਨੇ ਜਿਹੜਾ ਇੱਕ ਵਾਰੀ ਗੋਇੰਦਵਾਲ ਵਿੱਚ ਆ ਕੇ ਦਰਸ਼ਨ ਕਰ ਲਵੇ ਗੁਰੂ ਅਮਰਦਾਸ ਜੀ ਦਾ, ਗਇਓ ਦੁੱਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗੁਰੂ ਅਸੁਖ ਪਾਇਓ, ਸੋਈਏ ਮਹੱਲੇ ਚੌਥੇ। ਜਨਮਾਂ ਜਨਮਾਂਤਰਾਂ ਦੇ ਸਾਲਾਂ ਦਾ ਦੁੱਖ ਚਲਿਆ ਜਾਂਦਾ ਹੈ ਜੇ ਕੋਈ ਗੁਰੂ ਅਮਰਦਾਸ ਜੀ ਦੇ ਦਰਸ਼ਨ ਦੀਦਾਰ ਕਰ ਲਵੇ। ਪਰ ਆਇਆ ਹੈ ਹਉਮੈ ਲੈ ਕੇ ਆਇਆ ਹੈ, ਕਿਉਂਕਿ ਹਉਮੈ ਹੈ ਵਿਧਵਤਾ ਦੀ। ਸਾਡੇ ਅੰਦਰ ਜਦਾ ਜ਼ਿਆਦਾ ਹੀ ਅਭਿਮਾਨ ਹੁੰਦਾ ਹੈ, ਅਹੰਕਾਰ ਹੁੰਦਾ ਹੈ, ਪਿਆਲਾ ਖੋਲ। ਇਸ ਲਈ ਹਜ਼ੂਰ ਤਾਂ ਹੀ ਸਤਿਗੁਰੂ ਨੇ ਕਿਹਾ ਸੀ, ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਸਲੋਕ ਮਹੱਲਾ ਤੀਜਾ, ਸ੍ਰੀ ਰਾਗ ਦੀ ਵਾਰ। ਇਹ ਕਾਇਆ ਸੁਣਿਆ ਤਾਂ ਸਫਲਾ ਹੈ ਜੇ ਸੱਚੇ ਨਾਲ ਪਿਆਰ ਕਰੀਏ। ਤੋ ਕਥਾ ਦੀ ਪਰੰਪਰਾ ਇਹ ਪੰਥ ਵੱਲੋਂ ਪ੍ਰਵਾਨਿਤ ਮਰਿਆਦਾ ਸੀ ਤੇ ਉਹਨੂੰ ਹੁਣ ਨਵੇਂ ਸਿਰੇ ਦੁਬਾਰਾ, ਕਿਉਂਕਿ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਆਉਂਦੀਆਂ ਨੇ। ਜਦੋਂ ਲੋਕਾਂ ਦੀ ਰੁਚੀ ਕਥਾ ਵੱਲੋਂ ਘਟਦੀ ਜਾਂਦੀ ਸੀ ਤੇ ਅਸੀਂ ਕਹਿਣਾ ਲਓ ਹੁਣ ਸਾਡੀ ਵਾਰੀ ਆਈਏ, ਤੇ ਇੱਧਰ ਧਿਆਨ ਹੀ ਕੋਈ ਨਹੀਂ ਦਿੰਦਾ। ਤੇ ਫਿਰ ਕਈ ਵਾਰੀ ਸਾਹਿਰ ਦਾ ਇਹ ਖਿਆਲ ਸਾਹਮਣੇ ਆਉਂਦਾ ਸੀ, ਉਹ ਸੁਭਾ ਵੀ ਕਬ ਆਏਗੀ। ਪਿਆਲਾ ਖੋਲ ਸਾਹਿਰ ਲੁਧਿਆਨਵੀ, ਉਹ ਸਵੇਰ ਕਦੇ ਆਵੇਗੀ ਜਦੋਂ ਲੋਕ ਫਿਰ ਆਪਣੇ ਵਿਰਸੇ ਨੂੰ ਸੰਭਾਲਣਗੇ, ਗੁਰਬਾਣੀ ਦੇ ਵਿਚਾਰ ਨੂੰ, ਗੁਰਬਾਣੀ ਦੇ ਕੀਰਤਨ ਨੂੰ ਸੁਣਨ ਦਾ ਸੁਭਾਅ ਬਣਾਉਣਗੇ, ਆਦਤ ਬਣਾਉਣਗੇ। ਭਾਵੇਂ ਬਹੁਤ ਥੋੜ੍ਹੇ ਲੋਕ ਸੁਣਨ ਵਾਸਤੇ ਆਏ, ਪਰ ਫਿਰ ਵੀ ਪੁਰਾਣਾ ਰਾਗ ਸੁਣਨ ਵਾਸਤੇ ਕਈ ਦੂਰੋਂ ਦੂਰੋਂ ਆਏ, ਜਿਹੜੇ ਇੱਥੇ ਰੋਜ਼ ਨਹੀਂ ਆਉਂਦੇ, ਕੁਝ ਕੁ ਲੋਕ ਜ਼ਰੂਰ ਦੇਖੇ ਜਿਹੜੇ ਪੱਕੇ ਰਾਗ ਸੁਣਨ ਵਾਸਤੇ ਆਏ ਸਨ। ਨਹੀਂ ਤਾਂ ਲੋਕ ਇਹ ਹੀ ਕਿਆ ਕਰਦੇ ਸਨ ਜੀ, ਸਾਨੂੰ ਹਾ 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 ਦੀ ਸਮਝ ਨਹੀਂ ਆਉਂਦੀ। ਤਾਂ ਮਿਹਨਤ ਭਾਵ ਵਿਚਾਰ ਕਰੀਏ, ਕਿਉਂਕਿ ਅਖਰੀ ਅਰਥ ਵਿਚਾਰ ਨਹੀਂ ਹਨ। ਇਸ ਦੇ ਨਾਲ ਨਾਲ ਬੇਨਤੀ ਵੀ ਕਰਨੀ ਹੈ, ਹਜ਼ੂਰ ਗੁਰੂ ਅਮਰਦਾਸ ਜੀ ਇਸ ਵਿਦਵਾਨ ਪੰਡਿਤ ਨੂੰ ਜੋ ਕਾਸ਼ੀ ਤੋਂ ਆਇਆ ਤੇ ਉਹਨੂੰ ਇਹ ਬੜਾ ਮਾਣ ਹੈ ਵੀ ਮੈਂ ਕਾਸ਼ੀ ਤੋਂ ਆਇਆ। ਆ ਭਾਈ ਅਵਤਾਰ ਸਿੰਘ ਜੀ, ਗੁਰਚਰਨ ਸਿੰਘ ਜੀ ਨੇ ਜਦੋਂ ਦਿੱਲੀ ਤੇ ਜਾ ਕੇ, ਕਿਉਂਕਿ ਇਹਨਾਂ ਦੀਆਂ ਤਿੰਨ ਪੀੜ੍ਹੀਆਂ ਪਿੰਡਰਾਂ ਦੀ ਟਕਸਾਲ ਦੇ ਨਾਲ ਸੰਬੰਧਿਤ ਰਹੀਆਂ ਨੇ, ਪਿਆਲਾ ਖੋਲ ਹੁਣ ਗਾਂ ਇਹਨਾਂ ਦੇ ਬੱਚੇ ਵੀ ਸਤਿਕਾਰ ਕਰਦੇ ਨੇ। ਪੰਥ ਰਤਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਫਿਰ ਅਗਰ ਤਿੰਨ ਪੀੜ੍ਹੀਆਂ, ਚਾਰ ਪੀੜ੍ਹੀਆਂ ਤੱਕ, ਚੌਥੀ ਪੀੜ੍ਹੀ ਤੱਕ ਇਹ ਸਤਿਕਾਰ ਕਰਦੇ ਆ। ਜਦੋਂ ਇਹਨਾਂ ਨੇ ਜਾਣਾ ਦਿੱਲੀ ਤੋਂ, ਸਾਨੂੰ ਪਤਾ ਲੱਗਣਾ ਵੀ ਦਿੱਲੀ ਤੋਂ ਰਾਗੀ ਆਏ ਨੇ। ਛੋਟੇ ਛੋਟੇ ਬੱਚੇ ਹੁੰਦੇ ਸਾਂ, ਕਿਤਨੀ ਕਿਤਨੀ ਦੇਰ ਤੱਕ ਇਹਨਾਂ ਦੇ ਮੂੰਹ ਵੱਲ ਦੇਖੀ ਜਾਣਾ ਵੀ ਦਿੱਲੀ ਤੋਂ ਆਏ ਨੇ, ਦਿੱਲੀ ਤੋਂ ਆਏ ਨੇ। ਇਹਨੂੰ ਕਾਸ਼ੀ ਤੋਂ ਆਉਣ ਦਾ ਹੀ ਮਾਨ ਸੀ, ਵਿਧਵਤਾ ਤਾਂ ਇੱਕ ਪਾਸੇ ਰਹੀ, ਪਰ ਮੈਂ ਕਾਸ਼ੀ ਤੋਂ ਆਇਆ ਹਾਂ। ਕਾਸ਼ੀ ਤੋਂ ਆਏ ਹੋਏ ਵਿਦਵਾਨ ਨੂੰ ਸਮਝਾਉਂਦੇ ਹਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ।
ਸਲੋਕ ਮਹੱਲਾ ਤੀਜਾ,
ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਹ ਸਲੋਕ ਉਚਾਰਨ ਕਰਦੇ ਹਨ।
ਪੜ ਪੜ ਪੰਡਿਤ ਵੇਦ ਵਿਖਾਣਾ,
ਪੜ੍ਹਨਾ ਤਾਂ ਬਹੁਤ ਅੱਛੀ ਗੱਲ ਹੈ, ਪੜ੍ਹਨਾ ਤਾਂ ਬਹੁਤ ਚੰਗਾ ਹੈ, ਪਰ ਪੜ ਪੜ ਪੰਡਿਤ ਵੇਦ ਵਿਖਾਣਾ। ਪੰਡਿਤ ਵੇਦ ਪੜ੍ਹ ਪੜ੍ਹ ਕੇ ਫਿਰ ਆਪਣੀ ਵਿਦਵਤਾ ਦਾ ਤੇ ਵੇਦਾਂ ਦਾ ਵਿਖਿਆਨ ਕਰਦਾ ਹੈ। ਹਾਂਜੀ,
ਮਾਇਆ ਮੋਹ ਸਵਾਏ,
ਮਗਰ ਉਸਦੇ ਮਨ ਵਿੱਚ ਜਿਹੜਾ ਸਵਾਏ ਪ੍ਰਯੋਜਨ ਹੈ ਉਹ ਮਾਇਆ ਤੇ ਮੋਹ ਦਾ ਪ੍ਰਯੋਜਨ ਹੈ। ਵੀ ਇਸ ਵੇਦ ਵਿਦਿਆ ਦੁਆਰਾ, ਜਿਸ ਨੂੰ ਪੰਡਿਤ ਖੁਦ ਕਹਿੰਦੇ ਸਨ ਦੇਵ ਬਾਣੀ ਹੈ, ਤੁਸੀਂ ਅੰਦਾਜ਼ਾ ਲਾਓ ਅੱਜ ਦੇ ਯੁੱਗ ਅੰਦਰ ਵੀ ਸਾਇੰਸ ਨੇ ਤਰੱਕੀ ਕੀਤੀ ਹੈ। ਜਿਹੜੇ ਅਮੈਰੀਕਨ ਸਾਇੰਸਦਾਨ ਗਏ ਸਨ ਚੰਦਰਮਾ ਤੇ, ਉਹ ਕੁਝ ਪੱਥਰ ਤਾਂ ਚੁੱਕ ਲਿਆਏ ਉੱਥੋਂ, ਛੋਟੇ ਛੋਟੇ ਟੁਕੜੇ ਤੇ ਲੈ ਆਏ, ਮਗਰ ਉੱਥੋਂ ਕੋਈ ਉਹ ਨਵੇਂ ਸਟਾਈਲ ਦੀ ਇੰਗਲਿਸ਼ ਨਹੀਂ ਲੈ ਕੇ ਆਏ। ਮਗਰ ਪੰਡਿਤ ਜ਼ਰੂਰ ਇਹ ਗੱਲ ਕਹਿੰਦਾ ਸੀ, ਜਿਹੜੀ ਭਾਸ਼ਾ ਲੋਕ ਨਾ ਸਮਝ ਸਕਣ, ਨਾ ਆਸਾਨੀ ਨਾਲ ਪੜ੍ਹ ਸਕਣ, ਉਸ ਮੁਤਲਕ ਉਹ ਕਹਿੰਦੇ ਸਨ ਜੀ ਸੰਸਕ੍ਰਿਤ ਉਹ ਦੇਵ ਬਾਣੀ ਹੈ। ਕਹਿੰਦਾ ਤੇ ਮੈਂ ਸੰਤ ਮਹਾਰਾਜ ਤੋਂ ਚੋਰੀ ਪੜ੍ਹਨ ਵਾਸਤੇ ਸੰਸਕ੍ਰਿਤ ਜਾਂਦਾ ਹੁੰਦਾ ਸਾਂ, ਪਿਆਲਾ ਖੋਸ। ਤੇ ਇੱਕ ਵਾਰੀ ਸੰਸਕ੍ਰਿਤ ਦੇ ਸਲੋਕ ਬੋਲਣ ਤੋਂ ਮੈਨੂੰ ਗੰਗਾ ਨਗਰ ਡਾਂਟ ਵੀ ਬੜੀ ਪਈ, ਪਰ ਬਾਅਦ ਵਿੱਚ ਕਹਿਣ ਲੱਗੀ ਠੀਕ ਹੈ, ਪਿਆਲਾ ਖੋਸ। ਤੋ ਪੰਡਿਤ ਕਹਿੰਦਾ ਸੀ ਦੇਵ ਬਾਣੀ ਹੈ ਇਹ, ਯਾਨੀ ਇਹ ਆਸਮਾਨਾਂ ਤੋਂ ਬਾਣੀ ਆਈ, ਇਹ ਧਰਤੀ ਤੋਂ ਇਹ ਭਾਸ਼ਾ ਆਈ, ਆਸਮਾਨਾਂ ਤੋਂ ਇਹ ਵੈਕੁੰਠ ਤੋਂ ਇਹ ਭਾਸ਼ਾ ਆਈ ਏ। ਪਰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਮੈਂ ਇਸ ਭਾਸ਼ਾ ਨੂੰ ਸਵਰਗਾਂ ਦੀ ਭਾਸ਼ਾ ਨਹੀਂ ਮੰਨਦਾ, ਮੈਂ ਅਸੀਂ ਇਸ ਨੂੰ ਦੇਵ ਬਾਣੀ ਨਹੀਂ ਪ੍ਰਵਾਨ ਕਰਦੇ, ਮੈਨੂੰ ਤੇ ਉਸ ਭਾਸ਼ਾ ਦੀ ਲੋੜ ਏ ਜਿਹੜੀ ਲੋਕ ਬੋਲਦੇ ਨੇ, ਪੰਜਾਬ ਵਿੱਚ ਰਹਿਣ ਵਾਲੇ ਲੋਕ ਜਿਹੜੀ ਬੋਲੀ ਬੋਲਦੇ ਨੇ, ਪੰਜਾਬ ਵਿੱਚ ਰਹਿਣ ਵਾਲੇ ਲੋਕ ਜਿਸ ਭਾਸ਼ਾ ਨੂੰ ਸਮਝਦੇ ਨੇ, ਮੈਨੂੰ ਉਸ ਭਾਸ਼ਾ ਦੀ ਜ਼ਰੂਰਤ ਹੈ, उस अकाल पुरख वाहगुरु नूं मैं बेनती करदा हां तू उस भाषा विच आ के लोगां नूं समझा जिहड़ी भाषा आसानी नाल लोग तेरी समझ सकन। इसलिए मैं अकाल अपने सिख रिलीजन विच लिखिया कि जेड़ा सत पीरां पैगंबरां अवतारां नूं सुनाई देंदा सी ते लोग कहंदे सन ये पैगाम है खुदा दा हुक्म है गुरु नानक साहब ने वो पंजाब दे लोगां नूं पंजाबी विच बख्शिश कीता अकाल पुरख वाहिगुरु दा हुक्म ते पैगाम प्यार लखो। इसलिए उहदे मन दे अंदर जो वेद विद्या दे विख्यान दा स्वाय प्रयोजन है वो है माया। इसलिए वह माया का मोहत होया होया है उहदा प्रयोजन ना अपना कल्याण है ना लोक कल्याण है ना जन हित है वो सिर्फ उहदा प्रयोजन है माया प्राप्त हो जाए क्योंकि वह माया का मोहया होया है। हाँ जी
दूजे पाए हर नाम विसारिया
दूजे पाए प्रभु नूं छड़ के द्वैत भाव विच दूसरे पदार्थां नाल प्यार करके हरि जी का नाम उन्हें भुला दिता है जी।
मन मूर्ख मिले सजाए
ये लोगां नूं ते समझांदा है पर अपने मन नूं नहीं समझांदा कि हे मेरे मूर्ख मन प्रभु का नाम सिमरन कीते तो बिना दरगाह विच तैनू भी सजा मिलेगी जी।
जिन जियो पिंड दिता तिस कल होना चेता
जिस अकाल पुरख वाहिगुरु जी ने तैनू जियो जीवन दिता है ते पिंड ए शरीर ही तैनू अलाट कर दिता है पिंड शरीर जिस पार ब्रह्म परमेश्वर ने तैनू जीवन ते पिंड ए शरीर दिता है तिस कब होना चेता है तिस पार ब्रह्म परमेश्वर नू ए पंडित ते ओदा मन कदे चेते नहीं करदा याद नहीं करदा कदे धनवाद नहीं करदा
देंदा रिजक सवाहे
जेड़ा अकाल पुरख वाहिगुरु सब सारिया ते ताई रिजक पहुंचा देंदा है सवाहे पहुंचा देंदा है जो सारिया नू रिजक पहुंचा देंदा है रिजक देंदा है सिर सिर रिजक संवाहे ठाकुर काहे मन पौ करिया गुजरी महला पंजवा रहरास प्याला को गुरु महाराज ने गुरबाणी विच देदा शब्द या लैदा शब्द लिखिया है। अज दे जमाने अंदर कुछ ये भी कोशिश की जाती है लगा मात्रा बिंदियां होर कई चीजा वधा दित्ती जान पर खिमा करना एक तो दिल्ली विच पंजाब दे हर इलाके का आदमी रहिंदा है और दूसरा सतगुरु ते महापुरशां दी असीस द्वारा गाहे बगाहे इलाकियां विच जाना आना पैंदा है। गुजरात दे जेडे पुराने लोग ने जो पाकिस्तान गुजरात विचों आए ने ते जिथे दम दमी टकसाल दा पहले पिंडरा तो पहला जो केंद्र सी गुजरात मुराला प्याला खो उस इलाके दे लोग बुरा बुजुर्ग जेडे ने वो अज भी देदा ही कहंदे अज भी लैदा कहंदे देंदा नहीं कहंदे लैंदा नहीं कहंदे देदा ही कहंदे और लैदा ही कहंदे ने प्याला खो जिवें जन्म साखी गौ नाल फड़ोगे ते तुहानू ननकाणा साहब दे इलाके दी शेखूपुरे दी चूड़कानी मंडी इस इलाके दी बोली तुहानू जन्म साखी दी पढ़न तो पता चलेगा और उस इलाके दे लोग उस तरह बोलते ने जिवें जन्म साखी विच लिखिया होया मिलदा है। इसलिए देदा रिजक सवाहे जो अकाल पुरख वाहिगुरु सारिया नू रिजक सवाहे पहुंचा देंदा है इस अकाल पुरख वाहिगुरु नू ये कदे चेते नहीं करदा याद नहीं करदा जी।
जम का फहा गल होना कटिया
इस वेद विद्या द्वारा ते जमा की फाही गल विचों कटनी सी संगल सोने का होवे तां वी आदमी कैद है लोहे का होवे तां वी कैद है रस्सा पिया होवे आदमी तां वी कैद ही कैद है। इस वास्ते कहंदे ने जमा का फाहा गल विचों कटिया नहीं जांदा क्योंकि उल्टा पंडित ने विद्वान ने अहंकार का रस्सा होमे का रस्सा अपने गल विच होर पा लेना कीता जी।
फिर आवे जाए
फिर मुड़ मुड़ के विद्वान होया तां की होया कहंदे ने जिस वेले ब्यास जा रहे सन ते कितनियां बैलगाड़ियां उन्हां दियां किताबां दियां नाल सन अचानक दुर्भाषा का मेल हो गया उन्हां दे कोल दी जदों लंघन लगे ते क्योंकि वह भी ऋषि सन वह भी ऋषि सन पर वह क्योंकि गुरु सन विद्या पढ़ा ज्यादा विद्या पढ़ाते सन ਦੁਰਬਾਸ਼ਾ ਇਸ ਪਾਸੇ ਦੀ ਬਜਾਏ ਸਿਮਰਨ ਤੇ ਧਿਆਨ ਚਿੰਤਨ ਕਰਨ ਵਾਲੇ ਸਨ, ਸਾਧੂ ਉਹਨਾਂ ਨਾਲ ਵੀ ਸਨ, ਸਾਧੂ ਵਿਆਸ ਨਾਲ ਵੀ ਸਨ, ਪਰ ਬਰੋਬਰ ਦੇ ਸਨ ਤੇ ਬਰੋਬਰ ਵਿੱਚ ਫਿਰ ਦਿਲ ਖੋਲ੍ਹ ਕੇ ਗੱਲਾਂ ਹੁੰਦੀਆਂ ਨੇ। ਇਸ ਵਾਸਤੇ ਉਹਨਾਂ ਨੇ ਜਦੋਂ ਦੇਖਿਆ ਦੂਰੋਂ ਉੱਚੀ ਆਵਾਜ਼ ਨਾਲ ਆਖਿਆ, ਗਰਦ ਬੰਕਨ ਛੰਤੀ ਪਿਆਲਾ ਖੋਲ, ਗਦਾ ਜਾ ਰਿਹਾ। ਵਿਆਸ ਨੇ ਸੱਜੇ ਖੱਬੇ ਦੇਖਿਆ ਵੀ ਕੌਣ ਕਹਿ ਰਿਹਾ, ਗਦਾ ਗੁਦਾ ਤਾਂ ਕੋਈ ਨਹੀਂ ਜਾ ਰਿਹਾ। ਅਚਾਨਕ ਜਦੋਂ ਉਹਨਾਂ ਨੇ ਡਿੱਠਾ ਦੇਖਿਆ ਤਾਂ ਫਿਰ ਆਵਾਜ਼ ਆਈ, ਗਰਦ ਬੰਕਨ ਛੰਤੀ, ਯਾਨੀ ਗਦਾ ਜਾ ਰਿਹਾ। ਹੱਸ ਵੀ ਪਏ ਔਰ ਮੁੜ ਗਏ ਜਾ ਕੇ ਦੁਰਬਾਸ਼ਾ ਜੀ ਨੂੰ ਪ੍ਰਣਾਮ ਕੀਤੀ, ਸਤਿਕਾਰ ਕੀਤਾ ਤਾਂ ਕਹਿਣ ਲੱਗੇ, ਆਪਨੇ ਨਯਾ ਸਲੋਕ ਬਣਾ ਦਿੱਤਾ ਹੈ, ਨਯਾ ਮੰਤਰ ਬਣਾ ਦਿੱਤਾ ਹੈ। ਕਹਿਣ ਲੱਗੇ, ਸੱਚਮੁੱਚ ਜਿਵੇਂ ਕਿਤਾਬਾਂ ਦਾ ਭਾਰ ਹੈ, ਜੇ ਵਿਦਿਆ ਦਾ ਅਹੰਕਾਰ ਹੋ ਜਾਵੇ ਤਾਂ ਮਨੁੱਖ ਨੂੰ ਗਧੇ ਨਾਲੋਂ ਜ਼ਿਆਦਾ ਭਾਰ ਚੁੱਕਣਾ ਪੈਂਦਾ ਹੈ। ਪਿਆਲਾ ਸ੍ਰੀ ਵਾਹ, ਫਿਰ ਪੜ੍ਹਨਾ ਜੀ ਆ ਇਹ ਜਿਹੜੀ ਹੁਣ ਪੜ੍ਹੀ ਪੜ੍ਹਨੀ,
ਜਮ ਕਾ ਫਾਹਾ ਗਲੋਂ ਨਾ ਕੱਟੀਏ।
ਇਸ ਤਰ੍ਹਾਂ ਜਮਾਂ ਦੀ ਫਾਸੀ ਗਲ ਵਿੱਚੋਂ ਕੱਟੀ ਨਹੀਂ ਜਾਂਦੀ,
ਫਿਰ ਫਿਰ ਆਵੇ ਜਾਏ,
ਮੁੜ ਮੁੜ ਕੇ ਜੀ ਫਿਰ ਆਉਂਦਾ ਤੇ ਜਾਂਦਾ ਹੈ। ਬੇਸ਼ੱਕ ਵਿਦਵਾਨ ਹੈ ਐਸ ਦੁਨੀਆਂ ਵਿੱਚ ਜਾਂ ਕੋਈ ਵੀ ਦੇਸ਼ ਹੋਵੇ, ਜੇ ਕੋਈ ਪੜ੍ਹਿਆ ਲਿਖਿਆ ਆਦਮੀ ਗੁਨਾਹ ਕਰੇਗਾ ਤੇ ਭਲਾ ਉਹਨੂੰ ਸਜ਼ਾ ਨਹੀਂ ਹੋਵੇਗੀ। ਜੇ ਪੜ੍ਹਿਆ ਲਿਖਿਆ ਆਦਮੀ ਰੈੱਡ ਲਾਈਟਸ ਤੋਂ ਅੱਗੇ ਜਾਵੇ ਤੇ ਉਹਨੂੰ ਭਲਾ ਟਿਕਟ ਨਹੀਂ ਮਿਲਦਾ, ਮਿਲਦਾ ਹੈ। ਪੜਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧ ਨਾ ਮਾਰੀਏ, ਵਾਰਸਾ ਮਹੱਲਾ ਪਹਿਲਾ। ਇਸ ਲਈ ਵਿਦਵਾਨ ਹੋ ਕੇ ਵੀ ਜੇ ਪਰਮੇਸ਼ਵਰ ਦਾ ਸਿਮਰ ਨਹੀਂ ਕਰੇਗਾ ਤਾਂ ਮੁੜ ਮੁੜ ਕੇ ਦੁਨੀਆਂ ਤੇ ਆਵੇਗਾ ਜਾਵੇਗਾ, ਜਨਮੇਗਾ ਤੇ ਮਰੇਗਾ ਜੀ।
ਮਨਮੁਖ ਕਛੂ ਨਾ ਸੂਝੈ ਅੰਧਲੇ।
ਮਨਮੁਖ ਅੰਧਲੇ ਅਗਿਆਨੀ ਨੂੰ, ਅੰਧੇ ਮਨਮੁਖ ਅਗਿਆਨੀ ਨੂੰ ਕੁਝ ਲੋਕ ਦਾ ਤੇ ਨਾ ਕੁਝ ਲੋਕ ਦਾ ਸੁਝਦਾ ਹੈ, ਨਾ ਕੁਝ ਪਰਲੋਕ ਦਾ ਸੁਝਦਾ ਹੈ। ਹਉਮੈ ਤੇ ਅਹੰਕਾਰ ਐਸੀ ਚੀਜ਼ ਹੈ ਜੋ ਮਨੁੱਖ ਨੂੰ ਸਮਾਜ ਤੋਂ ਇਸ ਲੋਕ ਦੇ ਲੋਕਾਂ ਨਾਲੋਂ ਵੀ ਤੋੜ ਲੈਂਦਾ ਹੈ। ਹਉਮੈ ਵਾਲਾ ਆਦਮੀ ਇੱਕ ਦਿਨ ਇਕੱਲਾ ਰਹਿ ਜਾਂਦਾ, ਕੋਈ ਉਸਦੇ ਨਜ਼ਦੀਕ ਨਹੀਂ ਰਹਿ ਜਾਂਦਾ, ਕਿਉਂਕਿ ਆਦਮੀ ਕਹਿ ਦਿੰਦਾ ਕਿ ਉਹਦੇ ਵਿੱਚ ਤਾਂ ਬੜੀ ਬਦਬੂ ਹੈ। ਤੋ ਜਿਹੜਾ ਅਹੰਕਾਰੀ ਅਭਿਮਾਨੀ ਹਉਮੈ ਵਾਲਾ ਮਨੁੱਖ ਹੈ, ਜਿੱਥੇ ਉਹ ਸਮਾਜ ਤੋਂ ਟੁੱਟਦਾ ਹੈ ਉੱਥੇ ਉਹ ਆਪਣੇ ਪਰਿਵਾਰ ਤੋਂ ਵੀ ਟੁੱਟ ਜਾਂਦਾ ਹੈ ਤੇ ਫਿਰ ਵਾਹਿਗੁਰੂ ਤੋਂ ਵੀ ਟੁੱਟ ਜਾਂਦਾ ਹੈ, ਵਾਹਿਗੁਰੂ ਤੋਂ ਵੀ ਦੂਰ ਰਹਿ ਜਾਂਦਾ ਹੈ। ਇਸ ਕਰਕੇ ਅਗਿਆਨੀ ਅੰਧਲੇ ਅਗਿਆਨੀ ਮਨੁੱਖ ਦੇ ਤਾਈਂ ਕੁਝ ਲੋਕ ਤੇ ਪਰਲੋਕ ਦਾ ਸੁਝਦਾ ਨਹੀਂ, ਵਿਖਾਈ ਨਹੀਂ ਦਿੰਦਾ, ਪ੍ਰਤੀਤ ਨਹੀਂ ਹੁੰਦਾ।
ਪੂਰਬ ਲਿਖਿਆ ਕਮਾਏ,
ਪਰ ਜੋ ਕੁਝ ਪੂਰਬ ਪਹਿਲਾਂ ਜਨਮ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਹਦੇ ਮੱਥੇ ਤੇ ਲੇਖ ਲਿਖਿਆ ਸੀ ਉਹਦੇ ਮੁਤਾਬਕ ਉਹ ਕਮਾਈ ਕਰਦਾ ਹੈ। ਪੜ੍ਹਿਆ ਵੀ ਲਿਖਿਆ ਵੀ ਸਿਆਣਾ ਵੀ ਸੀ, ਮਗਰ ਫਿਰ ਅਹੰਕਾਰੀ ਬਣ ਕੇ ਰੱਬ ਤੋਂ ਦੂਰ ਚਲਾ ਗਿਆ ਜੀ।
ਪੂਰੇ ਭਾਗ ਸਤਿਗੁਰ ਮਿਲੇ,
ਪੂਰਨ ਭਾਗ ਹੋਣ, ਪੂਰੇ ਭਾਗ ਸਤਿਗੁਰ ਮਿਲੇ, ਪੂਰਨ ਭਾਗ ਹੋਣ ਤਾਂ ਕਿਤੇ ਜਾ ਕੇ ਸਤਿਗੁਰੂ ਅੰਗਦ ਦੇਵ ਜੀ, ਸਤਿਗੁਰੂ ਨਾਨਕ ਦੇਵ ਜੀ ਦੀ ਪ੍ਰਾਪਤੀ ਹੁੰਦੀ ਹੈ। ਹੇ ਪੁਰੋਹਿਤ,
ਸੁਖਦਾਤਾ ਨਾਮ ਮਨ ਵਸੈ,
ਸੁਖਦਾਤਾ ਨਾਮ ਵਸੈ ਮਨ ਆਏ। ਸ੍ਰੀ
ਸੁਖਦਾਤਾ ਨਾਮ ਵਸੈ ਮਨ ਆਏ,
ਤੇ ਫਿਰ ਸਪੂਰਨ ਭਾਗ ਹੋਣ, ਸਤਿਗੁਰੂ ਆ ਕੇ ਮਿਲੇ ਤੇ ਫਿਰ ਸੁਖਾਂ ਦਾ ਦਾਤਾ ਨਾਮ ਮਨ ਵਿੱਚ ਆ ਕੇ ਵਸ ਜਾਂਦਾ ਹੈ। ਕਿਉਂਕਿ ਜਦੋਂ ਸਤਿਗੁਰੂ ਪ੍ਰਾਪਤ ਹੁੰਦੇ ਨੇ ਤੇ ਫਿਰ ਮਨੁੱਖ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹਨ।
ਸੁਖ ਮਾਣ ਸੁਖ ਪਹਿਣਾ,
ਜਿਸ ਮਨੁੱਖ ਨੂੰ, ਜਿਸ ਮਨੁੱਖ ਦੇ ਮਨ ਵਿੱਚ ਨਾਮ ਵਸ ਗਿਆ ਸੁਖ ਮਾਣ ਹੈ, ਉਹ ਸੁਖ ਮਾਣ ਦਾ ਕਰ, ਸੁਖ ਮਾਣ ਹੈ ਉਹ ਸੁਖ ਮਾਣਦਾ ਹੈ। ਤੇ ਸੁਖ ਪਹਿਨਣਾ, ਸੁਖ ਸਾਂਤ ਦੇ ਨਾਲ ਸੋਹਣੇ ਸੋਹਣੇ ਕੱਪੜੇ ਵਸਤਰ ਪਹਿਨਦਾ ਹੈ। ਅੱਗੇ ਰਿਵਾਜ ਹੁੰਦਾ ਸੀ, ਹੁਣ ਦਾ ਤੇ ਪਤਾ ਨਹੀਂ ਇੱਥੋਂ ਦਾ ਕੀ ਰਿਵਾਜ ਹੈ। ਤੁਹਾਡੇ ਪੋਤਰੇ ਪੋਤਰੀਆਂ ਉਹ ਕਿਵੇਂ ਕਰਦੇ ਨੇ ਇਹ ਤਾਂ ਨਹੀਂ। ਪੁਰਾਣਾ ਰਿਵਾਜ ਹੁੰਦਾ ਸੀ ਬੱਚਿਆਂ ਨੂੰ ਜਦੋਂ ਨਵੇਂ ਕੱਪੜੇ ਮਿਲਣੇ ਤੇ ਮਾਂ ਨੇ ਕਹਿਣਾ, ਪੁੱਤਰ ਦਾਦੀ ਦੇ ਪੈਰਾਂ ਨੂੰ ਸੁਹਾ, ਦਾਦੇ ਦੇ ਪੈਰਾਂ ਨੂੰ ਸੁਹਾ, ਯਾਨੀ ਬਜ਼ੁਰਗਾਂ ਦੇ ਕਦਮਾਂ ਨੂੰ ਸੁਹਾ। ਉਹਨਾਂ ਨੇ ਆਪਣੇ ਵੱਡਿਆਂ ਦੇ ਕਦਮਾਂ ਨੂੰ ਜਦੋਂ ਕੱਪੜੇ ਸੁਹਾਉਣੇ ਤੇ ਉਹਨਾਂ ਨੇ ਫਿਰ ਕਹਿਣਾ ਸੁਹੰਡਣੇ ਹੋਣ, ਪੰਜਾਬੀ ਦਾ ਸ਼ਬਦ ਹੈ ਪਿਆਰਨਾ ਖੋਸ਼, ਸੁਹੰਡਣੇ ਹੋਣ ਯਾਨੀ ਤੈਨੂੰ ਸੋਹਣੇ ਲੱਗਣ, ਤੈਨੂੰ ਢੁਕਣ, ਤੈਨੂੰ ਫੱਬਣ, ਪਿਆਰਨਾ ਖੋਸ਼ ਸ੍ਰੀ ਵਾਹਿਗੁਰੂ। ਤਾਂ ਸੋਹਣੇ ਹੋਣ, ਸੋਹਣੇ ਲੱਗਣ, ਜਾਨੀ ਸੁਹੰਡਣੇ ਹੋਣ, ਸ਼ੋਭਲੀਕ ਹੋਣ। ਬਸ ਹੁਣ ਜੇ ਲੋਕ ਕਿਉਂਕਿ ਜਿਹੜੇ ਕੱਪੜੇ ਇੱਕ ਵਾਰੀ ਕੋਈ ਫਿਲਮ ਸਟਾਰ ਪਾ ਲਵੇ ਤਾਂ ਫਟਾਫਟ ਲੋਕ ਉਸੇ ਤਰ੍ਹਾਂ ਕੱਪੜੇ ਪਾਉਣ ਲੱਗ ਪੈਂਦੇ ਨੇ। ਜੇ ਕਿਤੇ ਫਿਲਮ ਸਟਾਰ ਮਿਲ ਜਾਣ ਤਾਂ ਲੋਕ ਫਿਲਮ ਸਟਾਰਾਂ ਦੇ ਕਦਮਾਂ ਨੂੰ ਭਾਵੇਂ ਕੱਪੜੇ ਚੁਆ ਲੈਣ, ਬਜ਼ੁਰਗਾਂ ਨੂੰ ਕੌਣ ਛੁਹੰਦਾ ਪਹਿਲਾਂ। ਇਸ ਲਈ ਉਹ ਕੱਪੜਿਆਂ ਦੀ ਭਾਵੇਂ ਉਹ ਖੱਦਰ ਦੇ ਸਨ, ਭਾਵੇਂ ਉਹ ਸਾਦਗੀ ਤੇ ਸਨ, ਜੋ ਉਹਨਾਂ ਦੀ ਸ਼ੋਭਾ ਸੀ, ਇਹਨਾਂ ਦੀ ਬਾਤ ਨਹੀਂ ਹੈ। ਸੁੱਖ ਖਾਣਾ ਸੁੱਖ ਮਾਣ ਹੈ, ਸੁੱਖ ਪਹਿਨਣਾ ਸੁੱਖ ਦੇ ਨਾਲ ਉਹ ਸੋਹਣੇ ਤੋਂ ਸੋਹਣੇ ਸੁੰਦਰ ਵਸਤਰ ਪਹਿਨਦੇ ਹਨ ਜੀ।
ਸੁੱਖ ਸੁੱਖ ਵਿਹਾਏ,
ਉਹਨਾਂ ਦੀ ਸਾਰੀ ਉਮਰ ਸੁੱਖਾਂ ਹੀ ਸੁੱਖਾਂ ਵਿੱਚ ਵਿਹਾਏ ਵਿਹਾਉਂਦੀ ਹੈ, ਬਤੀਤ ਹੁੰਦੀ ਹੈ।
ਨਾਨਕ ਸੋ ਨਾਮ ਮਨੋ ਨਾ ਬਸਾਰੀਐ।
ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਹੇ ਪੁਰੋਹਿਤ, ਉਹ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਨਾਮ ਮਨ ਵਿੱਚੋਂ ਨਾ ਭੁਲਾਈਏ, ਜਿਸ ਦੁਆਰਾ ਸਾਰੇ ਸੁੱਖ ਤੇ ਪਦਾਰਥ ਪ੍ਰਾਪਤ ਹੁੰਦੇ ਹਨ। ਹਾਂਜੀ,
ਜਿਤ ਦਰ ਸੱਚੇ ਸੋਭਾ ਪਾਏ,
ਜਿਸ ਨਾਮ ਦੀ ਕਮਾਈ ਕਰਕੇ ਸੱਚੇ ਦੇ ਦਰ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਮਨੁੱਖ ਸੋਭਾ ਪ੍ਰਾਪਤ ਪਾਉਂਦਾ ਹੈ, ਵਡਿਆਈ ਪ੍ਰਾਪਤ ਕਰਦਾ ਹੈ ਜੀ।
ਮਹੱਲਾ ਤੀਜਾ,
ਅਗਲਾ ਸਲੋਕ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਉਚਾਰਨ ਕਰਦੇ ਹਨ।
ਸਤਿਗੁਰ ਸੇਵ ਸੁਖ ਪਾਇਆ,
ਸਤਿਗੁਰੂ ਜੀ ਦੀ ਸੇਵਾ ਕਰਕੇ ਮੈਂ ਅਵਿਨਾਸ਼ੀ ਸੁਖ ਪ੍ਰਾਪਤ ਪਾਇਆ ਹੈ।
ਸੱਚ ਨਾਮ ਗੁਣ ਕਾਸ,
ਸੱਚੇ ਗੁਰੂ ਨੇ ਦਿਆਲੂ ਕਿਰਪਾਲੂ ਹੋ ਕੇ ਸੇਵਾ ਤੇ ਪ੍ਰਸੰਨ ਹੋ ਕੇ ਗੁਣਾਂ ਦਾ ਤਾਸ ਖਜ਼ਾਨਾ, ਗੁਣ ਤਾਸ ਗੁਣਾਂ ਦਾ ਖਜ਼ਾਨਾ ਸੱਚਾ ਨਾਮ ਸਤਿਗੁਰੂ ਅੰਗਦ ਦੇਵ ਜੀ ਨੇ ਬਖਸ਼ੋਰ ਮੱਤੀ
ਗੁਰਮਤੀ ਆਪ ਪਛਾਣਿਆ।
ਗੁਰੂ ਦੀ ਮੱਤ ਦੁਆਰਾ ਗੁਰਮੁਖਾਂ
ਉਹਨਾਂ ਦੇ ਹਿਰਦੇ ਵਿੱਚ ਸਰਬ ਵਿਆਪਕ ਰਾਮ ਜੀ ਦੇ ਨਾਮ ਦਾ ਪ੍ਰਕਾਸ਼ ਹੋ ਗਿਆ ਹੈ, ਯਾਨੀ ਉਹਨਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ ਹੈ।
ਸੱਚੋ ਸੱਚ ਕਮਾਵਣਾ,
ਉਹ ਸੱਚੇ ਹੀ ਸੱਚੇ ਨਾਮ ਨੂੰ ਕਮਾਉਣਾ ਕਰਦੇ ਨੇ, ਕਮਾਈ ਕਰਦੇ ਹਨ, ਅਭਿਆਸ ਕਰਦੇ ਹਨ।
ਵਡਿਆਈ ਵੱਡੇ ਪਾਸ,
ਵੱਡੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਸ ਪਾਸੋਂ ਉਹਨਾਂ ਨੂੰ ਫਿਰ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਵਡਿਆਈ ਪ੍ਰਾਪਤ ਹੁੰਦੀ ਹੈ।
ਜੀਉ ਪਿੰਡ ਸਭ ਤਿਸਕਾ,
ਉਹਨਾਂ ਨੇ ਸਮਝ ਲਿਆ ਹੈ ਇਹ ਜੀਵਨ ਤੇ ਸਰੀਰ ਸਾਰਾ ਕੁਝ ਤਿਸ ਪਾਰ ਬ੍ਰਹਮ ਪਰਮੇਸ਼ਵਰ ਦਾ ਹੈ।
ਸਿਫਤ ਕਰੇ ਅਰਦਾਸ,
ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਨੇ ਤੇ ਨਾਲੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਕਰਦੇ ਹਨ, ਸ਼ਲਾਘਾ ਕਰਦੇ ਹਨ, ਦੁਨੀਆਂ ਦੀ ਸ਼ਲਾਘਾ ਦੁਨੀਆਂ ਦੀ ਪ੍ਰਸ਼ੰਸਾ ਤੋਂ ਉੱਪਰ ਰਹਿੰਦੇ ਜੀ।
ਸੱਚੇ ਸਾਹਿਬ ਸਲਾਹਣਾ,
ਸੱਚੇ ਸ਼ਬਦ ਸਲਾਹਣਾ, ਗੁਰੂ ਦੇ ਸੱਚੇ ਸ਼ਬਦ ਦੁਆਰਾ ਉਹ ਵਾਹਿਗੁਰੂ ਨੂੰ ਸਲਾਹੁੰਦੇ ਹਨ।
ਸੁਖੇ ਸੁਖ ਨਿਵਾਸ,
ਉਹਨਾਂ ਦਾ ਸੁੱਖਾਂ ਹੀ ਸੁੱਖਾਂ ਵਿੱਚ ਨਿਵਾਸ ਹੋ ਗਿਆ, ਸੁੱਖਾਂ ਹੀ ਸੁੱਖਾਂ ਵਿੱਚ ਉਹ ਵਸਦੇ ਹਨ।
ਜਪ ਤਪ ਸੰਜਮ ਮਨ ਮਾਹੈ,
ਗੁਰੂ ਪਰਮੇਸ਼ਵਰ ਨੇ ਕਿਰਪਾਲਤਾ ਕਰ ਦਿੱਤੀ ਏ ਉਹਨਾਂ ਦੇ ਮਨ ਦੇ ਵਿੱਚ, ਜਪ ਤੇ ਤਪ ਤੇ ਸੰਜਮ ਜੋ ਕਰਮ ਧਰਮ ਸਾਧਨ ਨੇ, ਇਹਨਾਂ ਸਾਰਿਆਂ ਦਾ ਜੋ ਫਲਦਾਤਾ ਨਾਮ ਹੈ ਉਸ ਨਾਮ ਦਾ ਨਿਵਾਸ ਹੋਇਆ।
ਬਿਨ ਨਾਵੈ ਤ੍ਰਿਗ ਜੀਵਾਸ,
ਉਹਨਾਂ ਨੇ ਸਮਝ ਲਿੱਤਾ ਹੈ ਕਿ ਨਾਮ ਤੋਂ ਬਿਨਾਂ ਜੋ ਜੀਵਨ ਦੀ ਆਸ ਦੀ ਵਾਸ, ਜੋ ਜੀਵਨ ਦੀ ਆਸਾ ਹੈ, ਨਾਮ ਤੋਂ ਬਿਨਾਂ ਉਹ ਤਰਕਾਰ ਯੋਗ ਹੈ। ਨਾਮ ਤੋਂ ਬਿਨਾਂ ਜੀਵਿਆ ਹੋਇਆ ਜੀਵਨ, ਜੀਵਨ ਦੀ ਆਸ ਤਰਕਾਰ ਯੋਗ ਹੈ, ਲਹੰਤ ਯੋਗ ਹੈ।
ਗੁਰਮਤੀ ਨਾਉ ਪਾਈਏ,
ਇਹ ਸ਼ਬਦ ਫਿਰ ਤੁਸੀਂ ਮਿਸ,
ਗੁਰਮਤੀ ਨਾਉ ਪਾਈਏ,
ਗੁਰੂ ਦੀ ਮਤ ਦੁਆਰਾ ਗੁਰੂ ਦੀ ਸਿੱਖਿਆ ਦੁਆਰਾ ਵਾਹਿਗੁਰੂ ਜੀ ਦਾ ਨਾਮ ਪ੍ਰਾਪਤ ਪਾਈਦਾ ਹੈ।
ਮਨਮੁਖ ਮੋਹੇ ਵਿਨਾਸ,
ਮਨਮੁਖ ਜਿਹੜਾ ਹੈ ਉਹ ਗੁਰੂ ਦੀ ਮਤ ਨਹੀਂ ਪ੍ਰਾਪਤ ਕਰਦਾ, ਆਪਣੇ ਮਨ ਨੂੰ ਆਗੂ ਬਣਾ ਕੇ ਮਾਇਆ ਦੇ ਮੋਹ ਵਿੱਚ ਵਿਨਾਸ਼ ਨਾਸ਼ ਹੁੰਦਾ ਰਹਿੰਦਾ।
ਜਿਉਂ ਪਾਵੈ ਤਿਉਂ ਰਾਖ ਤੂੰ,
ਵਾਹਿਗੁਰੂ ਦੇ ਪਿਆਰੇ ਬੇਨਤੀ ਕਰਦੇ ਨੇ ਹੇ ਵਾਹਿਗੁਰੂ, ਜਿਵੇਂ ਤੈਨੂੰ ਪਾਉਂਦਾ ਤਿਵੇਂ ਆਪਣਿਆਂ ਦਾਸਰਿਆਂ ਨੂੰ ਆਪਣੀ ਚਰਨ ਸ਼ਰਨ ਵਿੱਚ ਰੱਖ।
ਨਾਨਕ ਤੇਰਾ ਦਾਸ,
ਹੇ ਅਕਾਲ ਪੁਰਖ ਵਾਹਿਗੁਰੂ, ਦਾਸ ਨਾਨਕ ਤੇ ਤੇਰਾ ਦਾਸ ਹੈ, ਤੇਰਾ ਸੇਵਕ ਹੈ, ਤੇਰਾ ਗੁਲਾਮ ਹੈ, ਜਿਵੇਂ ਤੈਨੂੰ ਅੱਛਾ ਲੱਗਦਾ ਹੈ ਇਸ ਨੂੰ ਆਪਣੀ ਚਰਨ ਸ਼ਰਨ ਵਿੱਚ ਰੱਖ। ਰਾਖੋ ਆਪਣੀ ਸਰਨ ਪ੍ਰਭ, ਮੋਹੇ ਕਿਰਪਾ ਧਾਰੇ, ਸੇਵਾ ਕਛੂ ਨਾ ਜਾਣਉ, ਨੀਚ ਮੂਰਖਾਰੇ, ਮਾਨ ਕਰੋ ਤੋ ਦੂਪਰੇ, ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣਹਾਰੇ। ਬਿਲਾਵਲ ਮਹੱਲਾ ਸਿੰਘ। ਹਾਂਜੀ।
ਪੌੜੀ
ਹਾਂ ਪੌੜੀ ਅੰਦਰ ਗੁਰੂ ਰਾਮਦਾਸ ਜੀ ਹੁਣ ਵਰਣਨ ਕਰਦੇ ਨੇ ਗੋਇੰਦਵਾਲ ਦੀ ਜੋ ਮਹਾਨ ਦੇਣ ਹੈ ਗੁਰੂ ਰਾਮਦਾਸ ਜੀ ਦੀ ਗੁਰੂ ਰਾਮਦਾਸ ਜੀ ਇਹ ਪੌੜੀ ਉਚਾਰਨ ਕਰ ਰਹੇ ਜੀ
ਸਭ ਕੋ ਤੇਰਾ ਤੂੰ ਸਭ ਸਦਾ
ਹੇ ਅਕਾਲ ਪੁਰਖ ਵਾਹਿਗੁਰੂ ਜੀ ਕਹੀਏ ਕੀ ਕਹੀਏ ਸਭ ਕੋਈ ਜੀਵ ਤੇ ਤੇਰਾ ਹੈ ਤੇ ਤੂੰ ਸਭਨਾ ਦਾ ਹੈ ਐਸਾ ਨਹੀਂ ਕਿ ਤੂੰ ਕਿਸੇ ਦਾ ਨਾ ਹੋਵੇਂ ਇਹ ਵੱਖਰੀ ਗੱਲ ਹੈ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਨਾ ਬਣਾਈਏ ਇੱਕ ਬਾਪ ਦੇ ਇੱਕ ਮਾਤਾ ਪਿਤਾ ਦੇ ਚਾਰ ਬੇਟੇ ਹੋਣ ਜਾਂ ਦੋ ਬੇਟੇ ਹੋਣ ਤੇ ਇੱਕ ਤੇ ਦਾਵਾ ਕਰਦਾ ਹੈ ਤੇ ਇੱਕ ਕਹਿੰਦਾ ਇਹ ਮੇਰਾ ਮੇਰੇ ਕੁਝ ਨਹੀਂ ਲੱਗਦੇ ਇਹ ਸਭ ਕੁਝ ਤੇਰੇ ਹੀ ਨੇ ਜਦੋਂ ਉਹਦੇ ਮਨ ਵਿੱਚ ਵਹਿਮ ਆ ਜਾਵੇ ਵੀ ਜਰਾ ਇਹਨਾਂ ਵੱਲ ਇਹਨੇ ਹੱਥ ਜ਼ਿਆਦਾ ਝਾੜ ਦਿੱਤਾ ਹੈ ਉਹ ਕਹੇਗਾ ਮੇਰਾ ਕੋਈ ਨਹੀਂ ਇਵੇਂ ਹੈ ਤਾਂ ਸਭ ਕਿਸੇ ਕੋਈ ਅਕਾਲ ਪੁਰਖ ਵਾਹਿਗੁਰੂ ਸਭਨਾਂ ਦਾ ਹੈ ਤੇ ਸਭ ਕੋਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ ਸਭ ਕੋ ਤੇਰਾ ਤੂੰ ਸਭ ਸਦਾ ਹਾਂਜੀ
ਤੂੰ ਸਭ ਨਾਰਾ
ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸਭਨਾਂ ਨੂੰ ਜੀਵਨ ਦੀ ਰਾਸ ਪੂੰਜੀ ਸਰਮਾਇਆ ਦਿੰਦਾ ਹੈ
ਸਭ ਤੁਹਾਡੇ ਪਾਸੋਂ ਮੰਗਦੇ
ਹੇ ਅਕਾਲ ਪੁਰਖ ਵਾਹਿਗੁਰੂ ਸਾਰੇ ਲੋਕ ਤੇਰੇ ਪਾਸੋਂ ਹੀ ਮੰਗਦੇ ਹਨ ਕਿਉਂਕਿ ਦੇਣ ਵਾਲਾ ਜੋ ਤੂੰ ਹੈ ਜੇ ਕੋਈ ਦੇਵੇ ਨਾ ਤੇ ਇੱਕ ਵਾਰੀ ਕੋਈ ਜਾ ਕੇ ਕਹੇਗਾ ਮੁੜ ਕੇ ਨਹੀਂ ਆਵਾਂਗੇ ਪਹਿਲਾਂ ਖੋ ਸ੍ਰੀ ਵਾ ਤੇ ਜਿੱਥੇ ਕੁਝ ਮਿਲਦਾ ਹੋਵੇ ਉਹ ਭਾਵੇਂ ਨਾ ਵੀ ਦੇਣਾ ਚਾਹੇ ਤਾਂ ਵੀ ਕਹਿ ਦੇਈਦਾ ਕਿ ਜ਼ਰੂਰ ਲੈ ਕੇ ਜਾਣਾ ਜ਼ਰੂਰ ਲੈ ਕੇ ਜਾਣਾ ਆਹ ਦੋਤਰੇ ਪੋਤਰੇ ਜਦੋਂ ਹੁੰਦੇ ਨੇ ਲੋਕ ਬੜੀਆਂ ਖੁਸ਼ੀਆਂ ਕਰਦੇ ਨੇ ਖੁਸ਼ੀਆਂ ਮਨਾਉਂਦੇ ਨੇ ਲੋਹੜੀਆਂ ਮੰਨਦੇ ਨੇ ਤੇ ਕਈ ਵਾਰੀ ਦਾਦੀ ਮੁੰਡੇ ਦੀ ਸੂਮ ਹੋਵੇ ਤਾਂ ਫਿਰ ਕੁੜੀਆਂ ਉਹਦੇ ਦੁਆਰੇ ਤੇ ਖਲੋ ਕੇ ਉਹ ਜੋ ਮੰਗਣਾ ਚਾਹ ਲੈਣ ਅਸੀਂ ਸਾਡੇ ਪੈਰਾਂ ਹੇਠ ਸਲਾਈਆਂ ਅਸੀਂ ਕੌਣ ਵੇਲੇ ਦੀਆਂ ਆਈਆਂ ਸਾਡੇ ਪੈਰਾਂ ਦੇ ਹੇਠ ਰੋੜ ਤੇ ਸਾਨੂੰ ਛੇਤੀ ਛੇਤੀ ਤੋਰ ਪਰ ਉਹ ਨਾਲ ਉਦੋਂ ਇੱਕ ਰੁਪਇਆ ਦੇ ਦੇਵੇ ਤੇ ਗੁੜ ਦੀ ਰੋੜੀ ਬੜੀ ਵੱਡੀ ਚੀਜ਼ ਸਮਝੀ ਜਾਂਦੀ ਸੀ ਪਿਆਲਾ ਖੋ ਹੁਣ ਤਾਂ ਇੱਕ ਰੁਪਏ ਤੇ ਗੱਲ ਨਹੀਂ ਬਣਦੀ ਨਾ ਤਾਂ ਹੁਣ ਉਂਝ ਲੋਕ ਲੋਹੜੀ ਮੰਗਦੇ ਨੇ ਨਾ ਲੋਹੜੀ ਉਂਝ ਦਿੰਦੇ ਨੇ ਤੋ ਬੇਨਤੀ ਕਰ ਰਹੇ ਸਾਂ ਜਿੱਥੋਂ ਕੁਝ ਮਿਲਦਾ ਉਥੋਂ ਕੋਈ ਨਾ ਵੀ ਦੇਣਾ ਚਾਹੀਦਾ ਜਾਵੇ ਤੇ ਤਾਂ ਵੀ ਕਹੀਦਾ ਵੀ ਲੈ ਕੇ ਜਾਣਾ ਸਭ ਤੋਂ ਜੈ ਪਾਸੋਂ ਮੰਗਦੇ ਇਹ ਵਾਹਿਗੁਰੂ ਸਭ ਤੇਰੇ ਪਾਸੋਂ ਮੰਗਦੇ ਹਨ
ਨਿਤ ਕਰ
ਅਰਦਾਸ ਬੇਨਤੀ ਕਰਕੇ ਤੇਰੇ ਪਾਸੋਂ ਮੰਗਦੇ ਹਾਂ ਸਵਾਸ ਸਵਾਸ ਮੰਗਦੇ ਹਾਂ ਹੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਬਖਸ਼ਿਸ਼ ਕਰ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣੋ ਅਰਦਾਸ ਸ੍ਰੀ ਰਾਤ ਮਹੱਲਾ ਪੰਜਵਾਂ ਅਸ਼ਪਦੀਆ ਹਾਂਜੀ
ਜਿਸ ਤੂੰ ਦੇਹ ਤਿਸ ਸਭ ਕੁਛ ਮਿਲੇ
ਹੇ ਵਾਹਿਗੁਰੂ ਜਿਸ ਨੂੰ ਤੂੰ ਦਿੰਦਾ ਹੈ ਤਿਸ ਮਨੁੱਖ ਨੂੰ ਸਾਰਾ ਕੁਝ ਹੀ ਮਿਲ ਜਾਂਦਾ ਹੈ ਸਭ ਦਾਤਾਂ ਦੇ ਦਿੰਦਾ ਹੈ ਹਾਂਜੀ
ਇੱਕ ਨਾ ਦੂਰ ਹੈ ਪਾਸ
ਹੇ ਅਕਾਲ ਪੁਰਖ ਵਾਹਿਗੁਰੂ ਇੱਕ ਨਾ ਦੂਰ ਹੈ ਪਾਸ ਇੱਕ ਨਾ ਦੇ ਤੇ ਤੂੰ ਬਹੁਤ ਦੂਰ ਹੈ ਪਰ ਇੱਕ ਨਾ ਦੇ ਤੂੰ ਬਹੁਤ ਪਾਸ ਹੈ ਨਜ਼ਦੀਕ ਹੈ ਇੱਕ ਨਾ ਦੇ ਪਾਸ ਹੋ ਕੇ ਵੀ ਤੂੰ ਬਹੁਤ ਦੂਰ ਰਹਿੰਦਾ ਹੈ ਤਿਰਨ ਉਹ ਲੈ ਲਾਖ ਛਪਾਇਆ ਜੈ ਸਰੀ ਮਹੱਲਾ ਚੌਥਾ ਜੀ ਆ
ਤੁਧ ਤੁਧ ਵਾਜੋ ਥਾਉ
ਬੱਬਾ
ਤੁਧ ਵਾਜੋ ਥਾਉ ਕੋ ਨਹੀਂ
ਕੋ ਨਾਹੀ ਪੁਰਖ ਵਾਹਿਗੁਰੂ ਤੇਰੇ ਤੋਂ ਬਿਨਾਂ ਦੇਣ ਵਾਲਾ ਹੋਰ ਕੋਈ ਦਾਤਾਰ ਨਹੀਂ ਹੈ
ਜਿਸ ਪਾਸੋਂ ਮੰਗੀਏ
ਜਿਸਦੇ ਪਾਸੋਂ ਮੰਗੀਏ ਜਿਸਦੇ ਪਾਸੋਂ ਯਾਚਨਾ ਕਰੀਏ ਮੰਗੀਏ ਕਿ ਦਿਓ ਜੀ ਦਿਓ ਤੇਰੇ ਬਿਨਾਂ ਹੋਰ ਕੋਈ ਦਾਤਾਰ ਨਹੀਂ ਹੈ
ਮਨ ਵੇਖੋ ਕੋ ਨਿਰਜਾਸ
ਹੇ ਪਿਆਰਿਓ ਆਪਣੇ ਮਨ ਵਿੱਚ ਕੋਈ ਵੀ ਨਿਰਜਾਸ ਨਿਰਣਾ ਕਰਕੇ ਅਜ਼ਮਾ ਕੇ ਪ੍ਰੀਖਿਆ ਕਰਕੇ ਦੇਖ ਲਓ ਕਿ ਵਾਹਿਗੁਰੂ ਤੋਂ ਇਲਾਵਾ ਹੋਰ ਕੋਈ ਦੇਣ ਵਾਲਾ ਹੈ ਕੋਈ ਨਹੀਂ ਜੀ
ਸਭ ਤੁਧੈ ਸੋ ਲਾਹਦੇ
ਹੇ ਅਕਾਲ ਪੁਰਖ ਵਾਹਿਗੁਰੂ ਸਾਰੇ ਜ਼ਰੂਰਤ ਦੇ ਵਕਤ ਦੁੱਖਾਂ ਦੇ ਵਕਤ ਤੈਨੂੰ ਸਲਾਉਂਦੇ ਹਨ ਤੇਰੀ ਸਿਫਤ ਕਰਦੇ ਹਨ ਤੇਰੀ ਵਡਿਆਈ ਕਰਦੇ ਹਨ ਜੀ
ਦਰ ਗੁਰਮੁਖਾਂ ਨੂੰ ਪਰਗਾਸ
ਸਾਰੇ ਤੇਰੇ ਦਰ ਤੇ ਆ ਕੇ ਤੈਨੂੰ ਸਲਾਉਂਦੇ ਨੇ ਤੇਰੀ ਮਹਿਮਾ ਕਰਦੇ ਹਨ ਜੋ ਕਿ ਅਟਲ ਸੱਚਾਈ ਹੈ ਗੁਰਮੁਖਾਂ ਨੂੰ ਪ੍ਰਗਾਸ ਜਿਹੜੇ ਤੇਰੇ ਦਰ ਤੇ ਗੁਰਮੁਖ ਆਉਂਦੇ ਨੇ ਤੇਰੇ ਪਾਸੋਂ ਨਾਮ ਮੰਗਦੇ ਨੇ ਗਿਆਨ ਮੰਗਦੇ ਨੇ ਉਹਨਾਂ ਦੇ ਹਿਰਦੇ ਵਿੱਚ ਕੋਟ ਸੂਰ ਨਾਨਕ ਪ੍ਰਗਾਸ ਟੋਡੀ ਮਹੱਲਾ ਪੰਜਵਾਂ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਹੋ ਤੇ ਜਿਹਨੂੰ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਵੇ ਲੱਖਾਂ ਆਕਾਸ਼ਾਂ ਤੇ ਲੱਖਾਂ ਪਤਾਲਾਂ ਵਿੱਚ ਜੋ ਕੁਝ ਵਰਤਦਾ ਹੈ ਉਹ ਸਾਰਾ ਕੁਝ ਉਹਨੂੰ ਵਿਖਾਈ ਦਿੰਦਾ ਹੈ ਉਹਦੇ ਸਾਹਮਣੇ ਹੁੰਦਾ ਹੈ ਉਹਨੂੰ ਪ੍ਰਤੀਤ ਇੰਜ ਗੁਰੂ ਰਾਮਦਾਸ ਜੀ ਨੇ ਉਸ ਸਰਬ ਦਾਤਾਰ ਸਰਬ ਪ੍ਰਤਪਾਲਕ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਬੇਨਤੀ ਕੀਤੀ ਏ, ਤੂੰ ਸਭਨਾਂ ਦਾ ਦਾਤਾਰ ਹੈ। ਸਾਰੇ ਹੇ ਦਾਤਾਰ ਤੇਰੇ ਪਾਸੋਂ ਯਾਚਨਾ ਕਰਦੇ ਨੇ, ਜਿਹੜੇ ਤੇਰੇ ਦਰ ਤੇ ਆਉਂਦੇ ਨੇ ਉਹਨਾਂ ਨੂੰ ਤੂੰ ਜਿੱਥੇ ਸੰਸਾਰ ਦੀਆਂ ਦਾਤਾਂ ਮੰਗਦਾ ਹੈ ਬਖਸ਼ਦਾ ਹੈ, ਉੱਥੇ ਨਾਮ ਦੀ ਦਾਤ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਕੇ ਉਹਨਾਂ ਨੂੰ ਐਸ ਦੁਨਿਆਵੀ ਵਿਦਿਆ ਦਾ ਹੀ ਨਹੀਂ ਬ੍ਰਹਮ ਗਿਆਨਤਾ ਦਾ ਪ੍ਰਕਾਸ਼ ਵੀ ਕਰਦੇ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ। ਆਹ ਵਿਚਾਰ, ਆਹ ਸਪਤਾਹ, ਆਹ ਵੀਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਗੁਰਪੁਰਬ ਪ੍ਰਕਾਸ਼ ਦੇ ਸੰਬੰਧ ਵਿੱਚ ਮਨਾਇਆ ਜਾਂਦਾ ਹੈ। ਸਾਰਿਆਂ ਨੇ ਪੰਗਤੀ ਪੜ੍ਹਨੀ ਅਤੇ ਨਾਲੇ ਬੇਨਤੀ ਕਰਨੀ, ਹੱਥ ਜੋੜ ਕੇ ਕਰ ਲੱਖੋ ਸ੍ਰੀ ਵਾਹਿਗੁਰੂ। ਸ੍ਰੀ ਹਰਿਕ੍ਰਿਸ਼ਨ ਧਿਆਈਏ, ਸ੍ਰੀ ਹਰਿਕ੍ਰਿਸ਼ਨ ਧਿਆਈਏ,
ਸ੍ਰੀ ਹਰਿਕ੍ਰਿਸ਼ਨ ਧਿਆਈਏ, ਸ੍ਰੀ ਹਰਿਕ੍ਰਿਸ਼ਨ ਧਿਆਈਏ।
ਜਿਸ ਦਿੱਠੇ ਸਭ ਦੁੱਖ ਜਾਏ, ਜਿਸ ਦਿੱਠੇ ਸਭ ਦੁੱਖ ਜਾਏ,
ਜਿੱਠੇ ਸਭ ਦੁੱਖ ਜਾਏ, ਜਿਸ ਦਿੱਠੇ ਸਭ ਦੁੱਖ ਜਾਏ,
ਸ੍ਰੀ ਹਰਿਕ੍ਰਿਸ਼ਨ ਧਿਆਈਏ, ਸ੍ਰੀ ਹਰਿਕ੍ਰਿਸ਼ਨ ਧਿਆਈਏ,
ਸ੍ਰੀ ਹਰਿਕ੍ਰਿਸ਼ਨ ਧਿਆਈਏ, ਸ੍ਰੀ ਹਰਿਕ੍ਰਿਸ਼ਨ ਧਿਆਈਏ।
ਕਿਉਂਕਿ ਬੇਨਤੀ ਕੀਤੀ ਸੀ ਕੱਲ ਰੋਜ਼ਾਨਾ ਇੱਕ ਸਾਖੀ ਉਹਨਾਂ ਦੇ ਜੀਵਨ ਵਿੱਚੋਂ ਸੰਤਾਂ ਦੇ ਭੇਟ ਕਰਿਆ ਕਰ। ਇਸ ਲਈ ਆਈਏ ਚੰਦ ਮਿੰਟਾਂ ਵਿੱਚ ਉਹਨਾਂ ਦੇ ਜੀਵਨ ਦੀ ਸਭ ਤੋਂ ਜੋ ਪਹਿਲੀ ਘਟਨਾ ਹੈ ਉਸ ਨੂੰ ਵਿਚਾਰੀਏ ਇਕਾਗਰਤਾ ਨਾਲ, ਜਿਵੇਂ ਆਪ ਜੁੜੇ ਬੈਠੇ ਹੋ। ਥੋੜ੍ਹਾ ਸਮਾਂ ਹੋਰ ਪਿਆਰ ਲੱਖੋ ਸ੍ਰੀ ਵਾਹਿਗੁਰੂ, ਕਿਉਂਕਿ ਤਿੰਨ ਚਾਰ ਮਿੰਟ ਰਹਿੰਦੇ ਨੇ, ਦੋ ਤਿੰਨ ਮਿੰਟ ਉੱਪਰ ਲੱਗ ਜਾਣ ਤਾਂ ਇਹ ਖਿਮਾ ਹੁੰਦੀ ਹੈ। ਬੇਨਤੀ ਕਰ ਰਿਹਾ ਸਾਂ, ਕਾਬਲ ਤੋਂ ਕੰਧਾਰ ਤੋਂ ਸੰਗਤ ਆਈ ਕੀਰਤਪੁਰ ਸਾਹਿਬ ਵਿੱਚ, ਕਿਉਂਕਿ ਛੇਵੇਂ ਪਾਤਸ਼ਾਹ ਜੀ ਨੇ ਕੀਰਤਪੁਰ ਨੂੰ ਕੀਰਤੀ ਦੀ ਦਾਤ ਬਖਸ਼ਿਸ਼ ਕੀਤੀ, ਵਡਿਆਈ ਬਖਸ਼ੀ, ਮਹਿਮਾ ਬਖਸ਼ੀ, ਜਸ ਬਖਸ਼ਿਆ। ਤਾਂ ਕਾਬਲ ਦੀ ਸੰਗਤ ਕੀਰਤਪੁਰ ਵਿੱਚ ਕਰਤਾ ਗੁਰੂ ਹਰਿਰਾਏ ਸਾਹਿਬ ਜੀ ਦੇ ਜਦੋਂ ਦੀਦਾਰ ਕਰਕੇ ਮਹੀਨਾ ਦੋ ਮਹੀਨੇ ਚਰਨ ਸ਼ਰਨ ਵਿੱਚ ਰਹਿ ਕੇ ਵਾਪਸ ਜਾਣ ਲੱਗੀ, ਤੇ ਇੱਕ ਸਿੱਖ ਨੇ ਕਰਤਾ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਸੁਬਹ ਸਵੇਰੇ ਅੰਮ੍ਰਿਤ ਵੇਲੇ ਜਾ ਬੇਨਤੀ ਕੀਤੀ, ਜੀ ਨਦੀਆ ਵਹਾ ਵਿਛੁੰਨਿਆ ਮੇਲਾ ਸੰਜੋਗੀ ਰਾਮ, ਆਸਾ ਸੰਤ ਮਹੱਲਾ ਪੈ। ਪ੍ਰਦੇਸ਼ਾਂ ਦੇ ਮਾਮਲੇ ਨੇ, ਦੂਰੀਆਂ ਹਨ, ਉਂ ਤੇ ਦੂਰੀ ਤਾਂ ਹੈ ਦਿਲ ਦੀ ਮਨ ਦੀ, ਮਨ ਨੇੜੇ ਹੋਵੇ ਤੇ ਦੂਰੀ ਵੀ ਜਿਹੜੀ ਏ ਉਹ ਕਰੀਬ ਤਾਂ ਹੁੰਦੀ ਏ, ਨਜ਼ਦੀਕ ਤਾਂ ਹੁੰਦੀ ਏ। ਪਰ ਜੇ ਮਨ ਦੀ ਦੂਰੀ ਹੋਵੇ, ਨਜ਼ਦੀਕ ਰਹਿੰਦਿਆਂ ਹੋਇਆਂ ਵੀ ਅਸੀਂ ਦੂਰ ਰਹਿੰਦੇ ਹਾਂ, ਇੱਕ ਨਾ ਦੂਰ ਹੈ ਪਾਸ, ਦੂਰ ਰਹੀਦਾ ਹੈ। ਮਹਾਰਾਜ ਕੀ ਪਤਾ ਫਿਰ ਆ ਸਕਾਂ ਕਿ ਨਾ ਆ ਸਕਾਂ, ਸਰੀਰ ਤੇ ਉਮਰ ਸਾਥ ਦੇਵੇ ਕਿ ਨਾ ਦੇਵੇ, ਇੱਕ ਇੱਛਾ ਹੈ। ਕਰਤਾ ਗੁਰੂ ਹਰਿਰਾਏ ਸਾਹਿਬ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਤੇ ਪੁੱਛਿਆ, ਫਰਮਾਇਆ, ਸਿੱਖਾ ਕਹੋ ਕੀ ਇੱਛਾ ਹੈ। ਹਜ਼ੂਰ, ਆਪ ਦਾ ਸੱਤਵਾਂ ਰੂਪ ਦੇ ਦਰਸ਼ਨ ਕੀਤੇ ਨੇ, ਗਦ ਗਦ ਹੋ ਗਿਆ ਹਾਂ। ਆਪ ਦੇ ਦੋਨਾਂ ਸਾਹਿਬਜ਼ਾਦੇ ਨੇ, ਜ਼ਰਾ ਇਤਨਾ ਕਿਤੇ ਜਿਤਲਾ ਦਿਓ, ਇਤਨਾ ਕਿਤੇ ਜਣਾ ਦਿਓ ਕਿ ਅੱਠਵਾਂ ਗੁਰੂ ਕੌਣ ਹੋਵੇਗਾ, ਨਾਲ ਲੱਗਦਿਆਂ ਅੱਠਵੇਂ ਗੁਰੂ ਦੇ ਦਰਸ਼ਨ ਵੀ ਕਰ ਜਾਵਾਂ। ਅੱਠਵਾਂ ਗੁਰੂ ਕੌਣ ਹੋਵੇਗਾ, ਹੁਣਾਂ ਤੇ ਦੋਨਾਂ ਪੁੱਤਰਾਂ ਵਿੱਚੋਂ ਹੈ, ਕਿਹੜਾ ਅੱਠਵਾਂ ਗੁਰੂ ਹੋਵੇਗਾ ਜੀ, ਘੱਟ ਤੋਂ ਘੱਟ ਮੈਂ ਉਹਦਾ ਵੀ ਦਰਸ਼ਨ ਕਰ ਜਾਵਾਂ ਤੇ ਸਮਝ ਲਵਾਂ ਮੈਂ ਅੱਠਵੇਂ ਗੁਰੂ ਦੇ ਦਰਸ਼ਨ ਵੀ ਕਰ ਆਇਆ ਹਾਂ, ਮੈਂ ਅੱਠਵੇਂ ਗੁਰੂ ਦੇ ਵੀ ਦਰਸ਼ਨ ਕੀਤੇ ਨੇ, ਇਹ ਕਿਰਪਾ ਕਰੋ। ਕਿਉਂਕਿ ਦਿਆਲ ਪੁਰਖ ਮੇਰੇ ਪ੍ਰਭ ਦਾਤੇ, ਜਿਸ ਇਹ ਜਨਾਬ ਹੋ ਤਿਨੈ ਤੁਮ ਜਾਤੇ, ਵਡਹੰਸ ਮਹਾਨ ਹੈ ਪਰ ਤੈਨੂੰ ਅਜੇ ਇਹ ਮਾਮਲਾ ਛੇੜਨਾ ਨਹੀਂ ਚਾਹੀਦਾ, ਇਹ ਰਾਜ ਰਹੇ ਤਾਂ ਬਿਹਤਰ ਹੈ, ਰਾਜ ਰਾਜ ਹੀ ਰਹਿਣਾ ਚਾਹੀਦਾ, ਭੇਦ ਭੇਦ ਹੀ ਰਹਿਣਾ ਚਾਹੀਦਾ, ਮੁੱਠੀ ਬੰਦ ਰਹੇ ਤਾਂ ਅੱਛਾ ਹੈ, ਮੁੱਠੀ ਖੁੱਲ ਗਈ ਤਾਂ ਬਾਤ ਨਹੀਂ ਬਣੇਗੀ। ਹਜ਼ੂਰ, ਮੈਂ ਪਰਦੇਸੀ ਹਾਂ, ਦੂਰੋਂ ਆਇਆ, ਕੀ ਪਤਾ ਫਿਰ ਵਾਪਸ ਆਵਾਂ ਕਿ ਨਾ ਵੀ ਆ ਸਕਾਂ, ਉਮਰ ਸਾਥ ਦੇਵੇ ਕਿ ਨਾ ਦੇਵੇ। ਕਿਉਂਕਿ ਇਹ ਖਿਆਲ ਹੈ, ਕਿਉਂਕਿ ਇਹ ਪਤਾ ਹੈ ਕੌਣ ਉਮਰ ਭਰ ਦਿੱਤਾ ਹੈ ਕਿਸੀ ਕਾ ਸਾਥ, ਜਾਣਤਾ ਹੂੰ ਮਗਰ ਦੋ ਕਦਮ ਔਰ ਚਲੋ, ਪਿਆਲਾ ਖੋ ਸ੍ਰੀ ਵਾਹ। ਇਹ ਪਤਾ ਹੈ ਕੋਈ ਕਿਸੇ ਦਾ ਉਮਰ ਪ੍ਰਸੰਗ ਸਾਥ ਨਹੀਂ ਦਿੰਦਾ, ਇਹ ਮੈਨੂੰ ਪਤਾ ਵੀ ਏ, ਪਰ ਫਿਰ ਚਾਹੁੰਦਾ ਦੋ ਕਦਮ ਹੋਰ ਨਾਲ ਚੱਲੀਏ ਤੇ ਅੱਛਾ ਹੈ, ਹੋਰ ਦਿਨ ਚਾਰ ਗੁਜ਼ਰਦਾ ਜਾਣ ਤੇ ਅੱਛਾ ਹੈ। ਹਜ਼ੂਰ ਕਹਿਣ ਲੱਗੇ ਦੱਸ ਦਿੰਦੇ ਹਾਂ, ਪਰ ਇੱਕ ਵਾਅਦਾ ਕਰ, ਜਦੋਂ ਤੱਕ ਉਹ ਸਮਾਂ ਨਹੀਂ ਆਵੇਗਾ ਕਿਸੇ ਹੋਰ ਨੂੰ ਤੇ ਨਹੀਂ ਨਾ ਦੱਸੇਗਾ। ਜੀ ਵਾਅਦਾ ਕਰ, ਬਸ ਆਪਣੇ ਮਨ ਵਿੱਚ ਇਹ ਖੁਸ਼ੀ ਲੈ ਜਾਵਾਂਗਾ ਕਿ ਗੁਰੂ ਅੱਠਵੇਂ ਦੇ ਵੀ ਦਰਸ਼ਨ ਕਰ ਲਿੱਤੇ, ਹੋਰ ਨਹੀਂ ਕਿਸੇ ਨੂੰ ਜਿਤਲਾਵਾਂਗਾ ਦਰਸਾਵਾਂਗਾ। ਹਜ਼ੂਰ ਕਹਿਣ ਲੱਗੇ ਦੋ ਸੂਈਆਂ ਲੈ ਕੇ ਆ ਕੁਠਾਰ ਵਿੱਚੋਂ, ਪਿਆਲਾ ਖੋ ਸ੍ਰੀ ਵਾਹ, ਜਾ ਲੈ ਕੇ ਆ ਜਿੱਥੇ ਸਭ ਵਸਤਰ ਹਰ ਚੀਜ਼ਾਂ ਰੱਖੀਆਂ ਜਾਂਦੀਆਂ ਨੇ, ਜਾ ਦੋ ਸੂਈਆਂ ਲਿਆ। ਦੋਈ ਦੋ ਸੂਈਆਂ ਲੈ ਆਇਆ, ਕਹਿਣ ਲੱਗੇ ਇਹ ਦੋ ਸੂਈਆਂ ਲੈ ਕੇ ਜਿੱਥੇ ਆਪਣੇ ਆਪਣੇ ਕਮਰੇ ਵਿੱਚ ਦੋਨਾਂ ਸਾਹਿਬਜ਼ਾਦੇ ਪਾਠ ਕਰਦੇ ਨੇ ਉੱਥੇ ਚਲਿਆ ਗਿਆ, ਪੋਥੀ ਸਾਹਿਬ ਤੋਂ ਪਾਠ ਕਰਦੇ ਨੇ ਸਾਹਿਬਜ਼ਾਦੇ, ਤੇ ਜੇ ਜਿੱਥੇ ਪਾਠ ਕਰਦੇ ਹੋਣ ਵਾਰੀ ਵਾਰੀ ਇੱਕ ਇੱਕ ਦੇ ਕੋਲ ਜਾ ਕੇ ਪੋਥੀ ਸਾਹਿਬ ਦੇ ਪਾਵੇ ਵਿੱਚ ਇਹ ਸੂਈ ਖਬੋ ਦੇਵੇਂ। ਬਾਣੀ ਦਾ ਪਾਠ ਕਰਦਿਆਂ, ਬਾਣੀ ਦਾ ਨਿਤਨੇਮ ਕਰਦਿਆਂ ਜਿਸ ਦੇ ਪੋਥੀ ਸਾਹਿਬ ਦੇ ਪਾਵੇ ਵਿੱਚ ਇਹ ਸੂਈ ਮੋਮ ਵਾਂਗ ਜਜ਼ਬੋ ਜਾਵੇਗੀ, ਖੁਬ ਜਾਵੇਗੀ, ਉੱਥੇ ਮੱਥਾ ਟੇਕ ਕੇ ਸਮਝ ਲਵੀਂ ਕਿ ਮੇਰੀ ਜੋਤ ਅੱਠਵੀਂ ਥਾਂ ਉੱਥੇ ਟਿਕੇਗੀ। ਅੱਠਵਾਂ ਗੁਰੂ ਉਹ ਹੋਵੇਗਾ। ਸਿੱਖ ਨੇ ਹੁਕਮ ਦੀ ਪਾਲਣਾ ਕੀਤੀ। ਬਾਬਾ ਰਾਮ ਰਾਏ ਜੀ ਵੱਡੇ ਸਨ, ਪਹਿਲਾਂ ਉਹਨਾਂ ਦੇ ਕਮਰੇ ਵਿੱਚ ਗਏ, ਉਹ ਪੋਥੀ ਸਾਹਿਬ ਤੋਂ ਪਾਠ ਕਰ ਰਹੇ ਸਨ। ਉਦੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਈ ਹੋਰ ਲਿਖਤਾਂ ਹੋ ਚੁੱਕੀਆਂ ਸਨ। ਬਾਬਾ ਰਾਮ ਰਾਏ ਜੀ ਪਾਠ ਕਰ ਰਹੇ ਸਨ। ਅੰਮ੍ਰਿਤ ਵੇਲੇ ਦਾ ਵਕਤ ਹੈ, ਸੂਰਜ ਚੜ੍ਹਨ ਵਾਲਾ ਹੈ, ਪਾਠ ਕਰ ਰਹੇ ਸਨ ਤੇ ਪਾਠ ਹੋ ਰਿਹਾ ਸੀ ਸ੍ਰੀ ਸੁਖਮਨੀ ਸਾਹਿਬ ਜੀ ਦਾ, ਬਾਬਾ ਜੀ ਨਿਤਨੇਮ ਕਰ ਰਹੇ ਸਨ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ। ਕਿਉਂਕਿ ਸੁਖਮਨੀ ਸਾਹਿਬ ਦੇ ਪਾਠ ਵੇਲੇ ਲੋਕ ਕਹਿ ਦਿੰਦੇ ਨੇ ਜੀ ਇਹਦੇ ਵਾਸਤੇ ਤੇ ਆਦਮੀ ਸਾਰਾ ਦਿਨ ਵਿਹਲਾ ਹੋਵੇ ਤੇ ਸੁਖਮਨੀ ਪੜ੍ਹ ਲਵੇ, ਪਰ ਅੱਜ ਕੱਲ੍ਹ ਤਾਂ ਸਾਡੇ ਵਿਦਵਾਨ ਉਂਝ ਵੀ ਬਾਣੀਆਂ ਘੱਟ ਕਰਕੇ ਛੋਟੀਆਂ ਕਰੀ ਜਾਂਦੇ ਨੇ, ਜੋ ਕੁਦਰਤ ਵੱਲੋਂ ਹੀ ਹਜ਼ੂਰ ਨੇ ਛੋਟੀਆਂ ਉਚਾਰਨ ਕੀਤੀਆਂ ਸਨ ਉਹਨਾਂ ਨੂੰ ਹੋਰ ਛੋਟੀ ਕਰੀ ਜਾਂਦੇ ਨੇ। ਪਿਆਲਾ ਖੋ, ਬਸ ਨਾ ਹਿੰਗ ਲੱਗੇ ਨਾ ਫਟਕੜੀ, ਦੋ ਮਿੰਟਾਂ ਵਿੱਚ ਹੋ ਜਾਵੇ। ਪਾਠ ਸੁਖਮਨੀ ਸਾਹਿਬ ਦਾ ਕਰ ਰਹੇ ਸਨ ਜਦੋਂ ਸਿੱਖ ਨੇ ਪਰਦਾ ਹਟਾਇਆ, ਦਰਵਾਜ਼ਾ ਦਰਵਾਜ਼ੇ ਤੋਂ ਅੰਦਰ ਪਹੁੰਚੇ, ਅਜੇ ਝੁਕੇ ਨਹੀਂ ਸਨ, ਕੰਨਾਂ ਵਿੱਚ ਆਵਾਜ਼ ਪਈ, ਅਨਕ ਜਤਨ ਕਰ ਆਤਮ ਨਹੀਂ ਦਰਾਵੇ, ਹਰ ਦਰ ਗਏ ਕੋ ਕੈਸੇ ਗਵੇ। ਗੌੜੀ ਸੁਖਮਨੀ ਮਹੱਲਾ ਪਿਆ, ਸਿੱਖ ਸਮਝ ਗਿਆ ਇੱਥੇ ਜੋਤ ਨਹੀਂ ਟਿਕੇਗੀ, ਇਹ ਅੱਠਵੇਂ ਗੁਰੂ ਨਹੀਂ ਹੋਣਗੇ, ਕਿਉਂਕਿ ਤੁਸੀਂ ਅਰਦਾਸ ਕਰਕੇ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਲਵੋ, ਜੋ ਉਹ ਵਾਕ ਬਖਸ਼ਣ। ਹੁਣ ਤੇ ਅਸੀਂ ਇੰਝ ਕਰ ਲੈਂਦੇ ਹਾਂ, ਅੱਗੇ ਪਿੱਛੇ ਕਰ ਲਈਦਾ ਵੀ ਲੋਕ ਖੁਸ਼ ਹੋ ਜਾਣ, ਪਿਆਲਾ ਖੋ, ਪਰ ਜਿਹੜਾ ਵਾਕ ਆਵੇ ਸਤਿਗੁਰੂ ਬਖਸ਼ਿਸ਼ ਕਰਨ, ਉਹ ਜਦੋਂ ਪੜਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਸਤਿਗੁਰੂ ਜੀ ਦਾ ਕੀ ਹੁਕਮ ਹੈ। ਆ ਪਿੱਛੇ ਇੱਕ ਅਰਦਾਸ ਕੀਤੀ, ਵਾਕ ਆਇਆ ਤੇ ਮੈਂ ਉਸ ਬੱਚੇ ਨੂੰ ਕਿਹਾ ਬਈ ਤੂੰ ਜਿੱਧਰ ਮਰਜ਼ੀ ਨਸ ਭੱਜ, ਸਤਿਗੁਰੂ ਦਾ ਫੁਰਮਾਨ ਹੈ, ਤੂੰ ਇੱਥੋਂ ਛੁਟਕਾਰਾ ਨਹੀਂ ਪ੍ਰਾਪਤ ਕਰ ਸਕਦਾ। ਪਿਆਲਾ ਖੋ, ਉਹ ਮੇਰੇ ਮੂੰਹ ਵੱਲ ਦੇਖੀ ਵੀ ਭਾਈ ਕੀ ਕਹਿ ਰਿਹਾ, ਸ਼ਾਇਦ ਉਹ ਕਹਿ ਰਿਹਾ ਹੋਵੇਗਾ ਵੀ ਮੈਂ ਤੇ ਇਹਦੇ ਉੱਪਰ ਬਲੀਵ ਹੀ ਨਹੀਂ ਕਰਦਾ। ਤਾਂ ਬੇਨਤੀ ਕਰ ਰਹੇ ਸਾਂ, ਹਜ਼ੂਰ ਦਾ ਜੋ ਵਾਕ ਆਵੇਗਾ ਉਹ ਅਟਲ ਹੋਵੇਗਾ, ਬੇਸ਼ੱਕ ਅਸੀਂ ਉਹਦੇ ਤੇ ਸਮੇਂ ਬਾਅਦ ਭਰੋਸਾ ਕਰੀਏ। ਆਵਾਜ਼ ਆਈ, ਅਨਕ ਜਤਨ ਕਰ ਆਤਮ ਨਹੀਂ ਦਰਵੈ, ਪਰ ਹੁਕਮ ਸੀ, ਸੂਈ ਖਬੋਈ, ਸੂਈ ਟੁੱਟ ਗਈ, ਕਿਉਂਕਿ ਲੱਕੜ ਸੀ, ਪਾਵਾ ਤਾਂ ਲੱਕੜੀ ਦਾ ਸੀ, ਟੁੱਟ ਗਈ। ਮੱਥਾ ਟੇਕਿਆ, ਗੁਰੂ ਸੁਪੁੱਤਰ ਹਨ, ਸਤਿਕਾਰ ਹੈ ਗੁਰੂ ਅੰਸ਼ ਦਾ। ਹੁਣ ਦੂਸਰੇ ਛੋਟੇ ਸਾਹਿਬਜ਼ਾਦੇ ਗੁਰੂ ਹਰਕ੍ਰਿਸ਼ਨ ਸਾਹਿਬ ਜਿੱਥੇ ਪਾਠ ਕਰ ਰਹੇ ਸਨ ਅਜੇ ਉਮਰ ਉਹਨਾਂ ਦੀ 4 ਸਾਲਾਂ ਦੀ ਸੀ, 5 ਸਾਲ ਦੇ ਵੀ ਪੂਰੇ ਨਹੀਂ ਸਨ। ਤੋ ਜਿਸ ਵੇਲੇ ਉਹਨਾਂ ਦੇ ਕਮਰੇ ਵਿੱਚ ਦਾਖਲ ਹੋਏ ਤਾਂ ਕੰਨਾਂ ਵਿੱਚ ਆਵਾਜ਼ ਪਈ, ਪੋਥੀ ਸਾਹਿਬ ਦਾ ਪਾਠ ਹੋ ਰਿਹਾ ਸੀ। ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵੈ ਰਹਿ ਲਿਵਲਾਏ। ਗੁਰੂ ਹਰਕ੍ਰਿਸ਼ਨ ਸਾਹਿਬ ਪੋਥੀ ਸਾਹਿਬ ਦਾ ਪਾਠ ਕਰ ਰਹੇ ਸਨ। ਤਨਾਸਰੀ ਮਹੱਲਾ ਤੀਜਾ ਦਾ ਕਥਨ ਹੈ ਕਿ ਉਹ ਸਿਮਰੀ ਸਿਮਰਿਆ ਨਹੀਂ ਜਾਏ, ਤਪੇ ਆਓ ਜੀਅਣਾ ਬਿਲ ਲਾਏ। ਤਨਾਸਰੀ ਮਹੱਲਾ ਪਹਿਲਾ ਇਸ ਸ਼ਬਦ ਦੇ ਜਵਾਬ ਵਿੱਚ ਦੂਸਰਾ ਸ਼ਬਦ ਹੈ, ਨਦਰ ਕਰੇ ਤਾਂ ਸਿਮਰਿਆ ਜਾਏ। ਜਿਸ ਵੇਲੇ ਸਿੱਖ ਦੇ ਕੰਨਾਂ ਵਿੱਚ ਆਵਾਜ਼ ਪਈ, ਕਹਿਣ ਲੱਗੀ ਹੁਣ ਕੋਈ ਸ਼ੱਕ ਹੀ ਨਹੀਂ ਰਿਹਾ, ਆਤਮਾ ਦਰਬਦੀ ਹੈ, ਉਹਦੀ ਨਦਰ ਹੋਵੇ। ਪਰ ਕਿਉਂਕਿ ਇਹ ਹੁਕਮ ਸੀ, ਜਿਸ ਵੇਲੇ ਸੂਈ ਪਾਵੇ ਵਿੱਚ ਖਬੋਈ, ਉਹ ਸਾਰੀ ਦੀ ਸਾਰੀ ਸੂਈ ਉਸ ਲੱਕੜੀ ਦੇ ਪਾਵੇ ਵਿੱਚ ਇੰਝ ਜਜ਼ਬ ਹੋ ਗਈ ਜਿਵੇਂ ਉਹ ਮੋਮ ਬਣਿਆ ਹੋਇਆ ਹੋਵੇ। ਮੱਥਾ ਟੇਕਿਆ, 5 ਪੈਸੇ ਰੱਖ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਰੱਜ ਕੇ ਦੀਦਾਰ ਕੀਤਾ, ਮੱਥਾ ਟੇਕਿਆ ਤੇ ਫਿਰ ਕਰਤਾ ਗੁਰੂ ਹਰਰਾਏ ਸਾਹਿਬ ਜੀ ਦੇ, ਸਮਝ ਲਿਆ ਮੈਂ 8ਵੇਂ ਗੁਰੂ ਦੇ ਦਰਸ਼ਨ ਕਰ ਚੱਲਿਆ ਹਾਂ, ਮੈਨੂੰ ਪਤਾ ਲੱਗ ਗਿਆ ਹੈ ਕਿ ਹੁਣ ਆਪ 8ਵਾਂ ਰੂਪ ਜੋ ਧਾਰਨ ਕਰੋਗੇ, ਆਪਣੀ ਸੋਝੀ ਬਖਸ਼ਿਸ਼ ਕਰ ਦਿੱਤੀ ਹੈ। ਇਉਂ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਅਜੇ ਗੁਰੂ ਪਦਵੀ ਨਹੀਂ ਪ੍ਰਾਪਤ ਹੋਈ, ਬਾਣੀ ਇਤਨੀ ਇਕਾਗਰਤਾ ਨਾਲ ਟਿਕਾਓ ਨਾਲ ਬਿਰਤੀਆਂ ਨੂੰ ਰੋਕ ਤੇ ਸੰਕੋਚ ਕੇ ਪੜ੍ਹਦੇ ਸਨ ਕਿ ਪਾਠ ਕਰਦਿਆਂ ਬਾਣੀ ਐਸੀ ਹੈ, ਬਾਣੀ ਦੇ ਪਾਠ ਕਰਨ ਦੇ ਨਾਲ ਲੱਕੜੀ ਦਾ ਮੋਮ ਬਣਨਾ ਤਾਂ ਕੋਈ ਵੱਡੀ ਗੱਲ ਨਹੀਂ, ਪੱਥਰ ਵੀ ਮੋਮ ਹੁੰਦੇ ਰਹੇ ਪਿਆਲਾ ਖੋ। ਬਾਣੀ ਦੀ ਤਾਸੀਰ ਹੈ, ਪੱਥਰ ਵੀ ਮੋਮ ਹੁੰਦੇ ਨੇ, ਕਾਸਟ ਵੀ ਮੋਮ ਹੁੰਦੇ ਨੇ, ਪੱਥਰ ਨਾਲੋਂ ਲੱਕੜੀ ਨਾਲੋਂ ਜਿਹੜੇ ਸਖਤ ਤੇ ਕਠੋਰ ਦਿਲ ਨੇ ਉਹ ਵੀ ਮੋਮ ਹੋ ਜਾਂਦੇ ਨੇ, ਉਹ ਵੀ ਟਲ ਜਾਂਦੇ ਨੇ, ਦਰਬ ਜਾਂਦੇ ਨੇ। ਗੁਰੂ ਹਰਰਾਏ ਸਾਹਿਬ ਨੇ ਸਮਝਾ ਦਿੱਤਾ, ਪਿਆਰਿਆ ਜਿਸ ਦਾ ਆਪਣਾ ਮਨ ਹੀ ਨਹੀਂ ਦਰਬਿਆ, ਉਹ ਸਿੱਖੀ ਦਾ ਮਨ ਕਿਵੇਂ ਦਰਵਾਵੇਗਾ, ਜਿਹਦਾ ਆਪਣਾ ਮਨ ਹੀ ਨਹੀਂ ਟਲਿਆ। ਤੇ ਗੁਰੂ ਦੀ ਤੇ ਡਿਊਟੀ ਏ, ਉਹ ਕਾਸ਼ਟਾਂ ਨੂੰ ਵੀ ਤੇ ਪੱਥਰਾਂ ਨੂੰ ਵੀ ਢਾਲਣ ਵਾਲਾ ਹੈ। ਇਹ ਸ੍ਰੀ ਗੁਰੂ ਪ੍ਰਤਾਪ ਸੂਤ ਗ੍ਰੰਥ ਮੁਤਾਬਿਕ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਜ਼ਿੰਦਗੀ ਦੀ ਨੂੰ ਰੌਸ਼ਨ ਕਰਨ ਵਾਲੀ ਇੱਕ ਪਹਿਲੀ ਘਟਨਾ ਕਿ ਉਹ ਗੁਰੂ ਜਿਸ ਦੇ ਬਾਣੀ ਦੇ ਨਿਤਨੇਮ ਕਰਨ ਦੇ ਨਾਲ ਲੱਕੜ ਵੀ ਢਲ ਜਾਵੇ ਤੇ ਪੱਥਰ ਵਰਗੇ ਜਿਹੜੇ ਕਠੋਰ ਦਿਲ ਸਨ ਉਹ ਵੀ ਢਲ ਜਾਣ, ਮੋਮ ਹੋ ਜਾਣ। ਐਸੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਹਨ। ਪੜ੍ਹੋ, ਸ੍ਰੀ ਹਰਕ੍ਰਿਸ਼ਨ ਧਿਆਇਐ, ਸ੍ਰੀ
ਹਰਕ੍ਰਿਸ਼ਨ ਧਿਆਇਐ,
ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ,
ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ,
ਸ੍ਰੀ ਹਰਕ੍ਰਿਸ਼ਨ ਧਿਆਇਐ, ਸ੍ਰੀ ਹਰਕ੍ਰਿਸ਼ਨ ਧਿਆਇਐ,
ਸ੍ਰੀ ਹਰਕ੍ਰਿਸ਼ਨ ਧਿਆਇਐ, ਸ੍ਰੀ ਹਰਕ੍ਰਿਸ਼ਨ ਧਿਆਇਐ।
ਇਹ 7 ਦਿਨ ਪਰਿਵਾਰਾਂ ਵੱਲੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਗੁਰਪੁਰਬ ਨੂੰ ਲੈ ਕੇ ਵਾਰੀ ਵਾਰੀ ਲੰਗਰਾਂ ਦੀਆਂ ਸੇਵਾਵਾਂ ਲੀਤੀਆਂ ਨੇ, ਸੇਵਾਵਾਂ ਹੋ ਰਹੀਆਂ ਨੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ, ਉਹਨਾਂ ਨੂੰ ਆਪਣੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਦੇ ਨਾਲ ਨਾਲ ਉਹਨਾਂ ਦੀਆਂ ਬੱਚਿਆਂ ਨੂੰ ਪਰਿਵਾਰ ਨੂੰ ਖੁਸ਼ੀਆਂ ਦੀਆਂ ਬਖਸ਼ਿਸ਼ਾਂ ਕਰਨ, ਸਰਬਾ ਦੇ ਕਾਜ ਰਾਸ ਕਰਨ, ਸ਼ੁਭ ਮਨੋਰਥ ਪੂਰਨ ਕਰਨ। ਬੇਨਤੀ ਕਰਾਂਗਾ ਆਪ ਵੀ ਸੰਗਤਾਂ ਆਓ, ਕਿਉਂਕਿ ਕਰਤਾ ਤੁਹਾਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਗੁਰਪੁਰਬ ਸਾਰਾ ਵੀਕ ਮਨਾਇਆ ਜਾਵੇਗਾ ਤੇ ਨਾਲ ਹੋਰਨਾਂ ਨੂੰ ਵੀ ਪ੍ਰੇਰਨਾ ਦਿਓ ਕਿ ਰੋਜ਼ਾਨਾ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਗੁਰਪੁਰਬ ਮਨਾਉਣ ਲਈ ਪਿਆਰ ਨਾਲ ਗੁਰੂ ਕੀ ਹਜ਼ੂਰੀ ਵਿੱਚ ਹਾਜ਼ਰ ਹੋਈਏ, ਬੇਨਤੀਆਂ ਕਰੀਏ ਅਤੇ ਉਹ ਸਾਡੇ ਵੀ ਇਸ ਕਠੋਰ ਮਨ ਨੂੰ, ਪੱਥਰ ਮਨ ਨੂੰ